ਸ਼ਲੋਕ ਮਹੱਲਾ ਪਹਿਲਾ। ਨਾ ਸਤੀ ਦੁਖੀਆ, ਨਾ ਸਤੀ ਸੁਖੀਆ, ਨਾ ਸਤੀ ਪਾਣੀ ਜੰਤ ਫਿਰੈ।
ਹਾਂ, ਜਿਹੜੇ ਸਤਵਾਦੀ ਨੇ ਨਾ, ਸਤੀ ਨੇ ਇੱਕ ਜਤੀ ਨੇ, ਜਤੀ ਜੋਗੀ ਨੇ, ਸਤੀ ਸਤਵਾਦੀ ਨੇ, ਸੱਚ ਨਾਲ ਜੁੜੇ ਹੋਏ, ਜਿਹੜੇ ਸੱਚ ਦੀ ਖੋਜ ਕਰਦੇ ਨੇ ਉਹ ਸਤੀ ਨੇ। ਉਹ ਕਹਿੰਦੇ ਨਾ ਉਹ ਦੁੱਖ ਸੰਸਾਰ ਦਾ ਉਹਨਾਂ ਨੂੰ ਅਨੁਭਵ ਹੁੰਦਾ, ਨਾ ਸੁਖ, ਸੁਖ ਦੁੱਖ ਤੋਂ ਪਰੇ ਨੇ ਦੋਨਾਂ ਨੂੰ। ਯਾਨੀ ਕਹਿਣ ਦਾ ਭਾਵ ਹੈ ਸਤੀ ਲੋਕ ਨੇ ਜਿਹੜੇ ਸੁਖ ਔਰ ਦੁੱਖ ਨੂੰ ਸਮ ਕਰਕੇ ਜਾਣਦੇ ਨੇ, ਉਹ ਗੁਰਸਿੱਖ ਨੇ। ਐ ਕਹਿ ਲੋ ਆਦਿ ਸੱਚ ਜੁਗਾਦ ਸੱਚ ਨਾਲ ਜੁੜੇ ਹੋਏ ਨੇ ਜਿਹੜੇ, ਇਹ ਗੁਰਸਿੱਖ ਨੇ। ਇਹ ਦੁੱਖ ਔਰ ਸੁੱਖ ਨੂੰ ਸੰਸਾਰੀ ਨੂੰ ਸਮ ਕਰਕੇ ਜਾਣਦੇ ਨੇ, ਇਸ ਕਰਕੇ ਨਾ ਇਹ ਦੁਖੀ ਹੁੰਦੇ ਨੇ ਨਾ ਇਹ ਸੁੱਖ ਨੂੰ ਅਨੁਭਵ ਕਰਦੇ ਨੇ। ਸੁੱਖ ਦੁੱਖ ਦੋਵੇਂ ਬਰਾਬਰ ਨੇ ਇਹਨਾਂ ਵਾਸਤੇ। ਤਾਂ ਇਹ ਪਾਣੀ ਦੇ ਜੰਤਾਂ ਦੇ ਵਿੱਚ ਜਿੱਥੇ ਪਾਣੀ ਦੇ ਜੀਵ ਨੇ ਉੱਥੇ ਨਹਾਉਂਦੇ ਫਿਰਦੇ ਨੇ, ਤੀਰਥਾਂ ਦੇ ਇਹ ਨਹਾਉਂਦੇ ਨੀ ਹਨ। ਇਹ ਸਾਡੇ ਭਾਵੇਂ ਸਰੋਵਰ ਬਣਾ ਲਏ ਹੁਣ, ਪਰ ਸਰੋਵਰ ਉਸ ਵਕਤ ਤਾਂ ਬਣਾਏ ਤੇ ਘੋੜਿਆਂ ਨੂੰ ਪਾਣੀ ਚਾਹੀਦਾ ਸੀ। ਇੱਕ ਵਾਰ ਤਾਂ ਆਦਮੀ ਨੇ ਵੈਸੇ ਇਸ਼ਨਾਨ ਕਰਨਾ ਹੀ ਕਰਨਾ, ਉਹ ਤੀਰਥ ਮੰਨ ਕੇ ਨੀ ਕਰਨਾ ਹੈ ਅਸੀਂ ਇਸ਼ਨਾਨ, ਉਹ ਤਾਂ ਕਰਨਾ ਵੀ ਅਸੀਂ ਤੀਰਥ ਦੇ ਨਹਾਉਂਦੇ ਹਾਂ, ਨਹਾਉਣਾ ਪੁੰਨਾ ਨਹੀਂ, ਕਾਇਆ ਦੀ ਸ਼ੁੱਧੀ ਵਾਸਤੇ, ਸਰੀਰ ਦੀ ਸ਼ੁੱਧੀ ਵਾਸਤੇ ਨਹਾਉਣਾ, ਪਿੰਡਾਂ ਹੀ ਧੋਣਾ ਕਿਹਾ ਇਹਨੂੰ, ਨਹਾਉਣਾ ਆ ਪਿੰਡਾਂ ਧੋਣਾ, ਇਸ਼ਨਾਨ ਸੱਚੇ ਹੈ ਹੀ ਨੀ। ਹਾਂਜੀ।
ਨਾ ਸਤੀ ਮੂੰਡ ਮੁੰਡਾਈ ਕੇਸੀ, ਨਾ ਸਤੀ ਪੜਿਆ ਦੇਸ ਫਿਰੈ।
ਹਾਂ, ਨਾ ਸਤੀ ਆ ਜਿਹੜੇ ਨੇ ਕੇਸ ਮੰਡਾਉਂਦੇ ਨੇ, ਕੇਸ ਰੱਖਦੇ ਹੁੰਦੇ ਨੇ, ਸਤੀ ਮੂੰਡ ਮੁੰਡਾਏ ਕੇਸੀ ਸੰਨੀ ਬਣਾਉਂਦੇ, ਕੋਈ ਬਾਲ ਕਿਉਂਕਿ ਭਾਣੇ ਚੱਲਦੇ ਨੇ ਨਾ, ਹੁਕਮ ਚੱਲਦੇ ਨੇ, ਮੂੰਡ ਮੁੰਡਾਏ ਕੇਸੀ ਨਾ ਉਹ ਪੜ ਕੇ ਦੇਸਾਂ ਪ੍ਰਦੇਸਾਂ ਚ ਤੁਰੇ ਫਿਰਦੇ ਨੇ, ਜਿਵੇਂ ਗਿਆਨ ਚਰਚਾ ਕਰਦੇ, ਜਿਵੇਂ ਵੇਦਾਂਤੀ ਫਿਰਦੇ ਸੀ, ਪੰਡਿਤ ਫਿਰਦੇ ਸੀ, ਉਹ ਬਹਿਸ ਕਰਦੇ ਫਿਰਦੇ ਸੀ, ਏਦਾਂ ਨੀ ਕਰਦੇ ਹਨ ਸਤੀ।
ਠੀਕ ਹੈ।
ਹਾਂਜੀ।
ਨਾ ਸਤੀ ਰੁੱਖੀ ਬਿਰਖੀ ਪੱਥਰ, ਆਪ ਤਛਾਵੈ ਦੁੱਖ ਸਹਿ।
ਰੁੱਖਾਂ ਬਿਰਖਾਂ ਨੂੰ ਨੀ ਪੂਜਦੇ, ਨਾ ਪੱਥਰਾਂ ਨੂੰ ਪੂਜਦੇ ਨੇ, ਪੱਥਰਾਂ ਚ ਸ਼ਰਧਾ ਨੀ ਰੱਖਦੇ, ਰੁੱਖਾਂ ਬਿਰਖਾਂ ਚ ਸ਼ਰਧਾ ਨੀ ਰੱਖਦੇ, ਉਹ ਇਹਨਾਂ ਦੀ ਪੂਜਾ ਨੀ ਕਰਦੇ, ਬਾਕੀ ਲੋਕ ਕਰਦੇ ਨੇ। ਸਤੀ ਸਿੱਖ ਲੋਕ ਨੀ ਕਰਦੇ, ਸੱਚ ਨੂੰ ਮੰਨਣ ਵਾਲੇ ਨੀ ਕਰਦੇ ਹੁੰਦੇ। ਹਾਂਜੀ।
ਆਪ ਤਛਾਵੈ ਦੁੱਖ ਸਹਿ।
ਨਾ ਉਹ ਆਪਣੇ ਆਪ ਨੂੰ ਤਛ ਲਾਉਂਦੇ ਨੇ, ਦੇਖਦੇ ਨੇ ਆਪਣੇ ਸਰੀਰ ਦੇ ਉੱਤੇ ਸੂਏ ਘਬੋ ਦਿੰਦੇ ਨੇ, ਸੂਰਾਂ ਤੇ ਪੈ ਜਾਂਦੇ ਨੇ, ਤਛ ਦਿੰਦੇ ਨੇ ਸਰੀਰ ਨੂੰ, ਦੁੱਖ ਸਹਿੰਦੇ, ਨਾ ਇਹ ਜਾ ਕੋਈ ਕੰਮ ਕਰਦੇ ਨੇ ਪਖੰਡ। ਹਾਂਜੀ।
ਨਾ ਸਤੀ ਹਸਤੀ ਬੱਧੇ ਗਲ, ਨਾ ਸਤੀ ਗਾਈ ਘਾ ਚਰੇ।
ਹਾਂ, ਨਾ ਤਾਂ ਉਹ ਜਿਵੇਂ ਹਾਥੀ ਨੂੰ ਸੰਗਲਾਂ ਨਾਲ ਬੰਨ ਕੇ ਬੜੇ ਬੜੇ ਡੇਰਿਆਂ ਤੇ ਮਹੰਤ ਲੋਕ ਨੇ ਇਹ ਕੰਮ ਕਰਦੇ ਨੇ, ਹਾਥੀਆਂ ਤੇ ਚੜੇ ਫਿਰਦੇ ਨੇ, ਉਹਨਾਂ ਨੂੰ ਇਹ ਲੋੜ ਨੀ ਹੈ ਦਿਖਾਵਾ। ਨਾ ਉਹ ਕ੍ਰਿਸ਼ਨ ਨੂੰ ਗਾਇਆਂ ਚ ਰਹਿੰਦੇ ਨੇ, ਗਾਇਆਂ ਚ ਹਰ ਨੂੰ ਭਗਤੀ ਮੰਨਦੇ ਨੇ ਉਹ।
ਅੱਛਾ ਜੀ।
ਗੋਸ਼ਾਲੇ ਖੋਲਦੇ ਨੇ ਵਗੈਰਾ ਖੋਲਣਾ, ਇਹਨਾਂ ਦੀ ਪਾਲਣਾ ਕਰਨੀ ਗਊਆਂ ਦੀ। ਅਸਲ ਚ ਜਿਹੜੀ ਗਾਇ ਹੈ ਇਹ, ਇਹਨੂੰ ਗੋ ਕਿਹਾ ਹੋਇਆ ਸੀ, ਬੁੱਧੀ ਦੁੱਧ ਨੇ ਦੋਈ ਗਾਂ ਬਣਾ ਲਿਆ, ਵਿਵੇਕ ਬੁੱਧੀ ਆ ਦੁੱਧ ਪੈਦਾ ਕਰਦੀ ਹੈ, ਗੁਰਮਤ ਰੂਪੀ ਗੁਰਬਾਣੀ ਰੂਪੀ ਦੁੱਧ, ਉਹਦੀ ਬਜਾਇਆ ਦੂਸਰੀ ਗਾਂ ਬਣਾ ਲਿਆ। ਹਾਂਜੀ।
ਜਿਸ ਹੱਥ ਸਿੱਧੀ ਦੇਵੈ ਜੇ ਸੋਈ, ਜਿਸ ਨੂੰ ਦੇ ਤਿਸ ਆਏ ਮਿਲੇ।
ਸਿੱਧੀ ਹੈ ਨਾ ਲਫ਼ਜ਼,
ਸਿੱਧੀ ਸਿਹਾਰੀ ਨਾਲ ਹੈ ਜੀ,
ਉਹ ਸਿੱਧੀ ਉਹ ਕਹਿੰਦੇ ਨੇ ਇਹਨੂੰ।
ਠੀਕ ਹੈ।
ਸਿੱਧੀ ਕਹਿੰਦੇ ਨੇ ਸੋਝੀ ਹੈ, ਜਿਹਨੂੰ ਸੱਚ ਦੀ ਸੋਝੀ ਪ੍ਰਾਪਤ ਹੋ ਜਾਵੇ, ਸਮਝ ਆ ਜਾਵੇ ਸੱਚ ਦੀ, ਜਿਸ ਸੱਚ ਸਿੱਧੀ
ਦੇਵੈ
ਦੇਵੈ, ਹਾਂ ਦਿੰਦਾ ਉਹੀ ਹੈ ਜਿਸ ਨੂੰ ਤੂੰ ਜਾਣਾ ਹੈ, ਸੋਈ ਜਾਣ ਜਾਵੇ ਦੇਵੈ ਸੋਈ, ਜੇ ਉਹ ਦੇ ਦੇਵੇ ਸੱਚ ਦੀ ਸਿੱਧੀ ਆਪੇ, ਸੱਚ ਹੀ ਸੱਚ ਦੀ ਸਿੱਧੀ ਦਿੰਦਾ। ਹਾਂਜੀ।
ਜਿਸ ਨੂੰ ਦੇ ਤਿਸ ਆਏ ਮਿਲੇ,
ਪਰ ਜਿਹਨੂੰ ਸਿੱਧੀ ਮਿਲ ਜਾਂਦੀ ਹੈ, ਅਵਿਨਾਸ਼ੀ ਰਾਜ ਦਾ ਅਧਿਕਾਰੀ ਹੋ ਜਾਂਦਾ, ਉਹਦੇ ਬਚਨ ਸਭ ਤੋਂ ਉੱਪਰ ਹੁੰਦੇ ਨੇ, ਖਾਲਸੇ ਕੇ ਬੋਲ ਬਾਲੇ, ਬਾਲੇ ਦਾ ਮਤਲਬ ਸਾਰਿਆਂ ਤੋਂ ਉੱਪਰ ਦੀ, ਇਹੀ ਖਾਲਸੇ ਦੇ ਬੋਲ ਬਾਲੇ ਨੇ, ਸਭ ਤੋਂ ਉੱਪਰ ਦੀ ਗੱਲ ਹੈ ਇਹ, ਬਾਲਾ ਹੁੰਦਾ ਉੱਪਰ।
ਅੱਛਾ ਜੀ।
ਤੇ ਉੱਪਰਲੀ ਗੱਲ ਹੈ, ਸਭ ਤੋਂ ਉੱਚ ਅਵਸਥਾ ਦੀ ਗੱਲ ਹੈ, ਹੋਰ ਖਾਲਸੇ ਦੇ ਬੋਲ ਬਾਲੇ ਕੁਛ ਨੀ, ਮੈਂ ਰੌਲਾ ਪਾਇਆ ਸੀ ਖਾਲਸੇ ਦੇ ਬੋਲ ਬਾਲੇ, ਖਾਲਸੇ ਦੇ ਬੋਲ ਬਾਲੇ, ਆਈ ਖਾਲਸੇ ਦੇ ਬੋਲ ਬਾਲੇ ਨੇ। ਹਾਂਜੀ।
ਨਾਨਕ ਤਾਂ ਕੋ ਮਿਲੇ ਵਡਾਈ, ਜਿਸ ਘਟ ਭੀਤਰ ਸ਼ਬਦ ਰਵੈ।
ਨਾਨਕ ਕਹਿੰਦੇ ਨੇ ਉਹਨੂੰ ਵਡਾਈ ਮਿਲ ਜਾਂਦੀ ਹੈ, ਉਹਦਾ ਜਸ ਸੰਸਾਰ ਚ ਸੱਚੇ ਮਾਰਗ ਚੱਲਦੇ ਹਾਂ ਉਹ ਸਤਿਕਾਰੇ ਜਹਾਨ ਤਾਕੋ ਮਿਲੇ ਵਡਾਈ ਜਿਹਦੇ ਘਰ ਦੇ ਅੰਦਰ ਹਿਰਦੇ ਚੋਂ ਨਾਮ ਪੈਦਾ ਹੋ ਜਾਏ, ਅੰਦਰੋਂ ਸ਼ਬਦ ਪੈਦਾ ਹੋਵੇ, ਹੁਕਮ ਦੀ ਸੋਝੀ ਆ ਜਾਵੇ, ਸੁਰਤ ਸ਼ਬਦ ਨਾਲ ਜੁੜ ਜਾਵੇ ਅੰਦਰੋਂ, ਜਿਵੇਂ ਬਿਨਾਂ ਕੰਨਾਂ ਦੇ ਸੁਣਨ ਵਾਲੀ ਬਾਣੀ ਜਿਹਦੇ ਅੰਦਰੋਂ ਪੈਦਾ ਹੋ ਜਾਵੇ ਉਹਨੂੰ ਵਡਾਈ ਮਿਲਦੀ ਹੈ। ਉਹਦੇ ਬੋਲ ਬਾਲੇ ਨੇ ਫਿਰ ਉਹ ਅਵਿਨਾਸ਼ੀ ਰਾਜ ਹੈ ਉਹਦੇ ਕੋਲ। ਹਾਂਜੀ,
ਸਭ ਘੱਟ ਮੇਰੇ ਹੁਣ ਸਭਨਾ ਅੰਦਰ, ਜਿਸੈ ਖੁਆਈ ਤਿਸ ਕੌਣ ਕਹੈ।
ਉਧਰੋਂ ਆ ਗਈ ਗੱਲ ਪਰ ਸੱਚ ਵੱਲੋਂ, ਸਭ ਘੱਟ ਮੇਰੇ ਹੀ ਨੇ, ਚਾਨਣ ਉਹਨੇ ਕੀਤਾ, ਤਿਸ ਦੇ ਚਾਨਣ ਸਭੇ ਚਾਨਣ ਹੋਏ, ਜਿਹਦਾ ਚਾਨਣ ਹੈ ਉਹ ਕਹਿੰਦਾ ਸਭ ਘੱਟ ਮੇਰੇ ਨੇ, ਚਾਨਣ ਮੇਰਾ, ਮੇਰੇ ਚਾਨਣ ਨਾਲ ਘੱਟ ਪੈਦਾ ਹੋਇਆ ਹੋਇਆ, ਹੁਣ ਸਭਨਾ ਅੰਦਰ ਮੈਂ ਸਭਨਾ ਦੇ ਅੰਦਰ ਹਾਂ। ਉਧਰ ਸਤਿਗੁਰ ਬੋਲਦਾ ਸਭ ਘੱਟ ਮੇਰੇ, ਮੈਂ ਸਭਨਾ ਅੰਦਰ, ਸਭਨਾ ਅੰਦਰ। ਹਾਂਜੀ,
ਜਿਸੈ ਖੁਆਈ ਤਿਸ ਕੌਣ ਕਹੈ।
ਇਹਨੂੰ ਤਾਂ ਪੁੱਠੀ ਗੱਲ ਸਮਝ ਆ ਜਾਏ, ਖੱਡੇ ਤਿੱਖੀ ਵਾਲੋ ਨਿੱਕੀ ਹੈ। ਜੇ ਧਾਰ ਖੱਡੇ ਦੀ ਆਪਣੇ ਅੰਦਰ ਵੱਲ ਨੂੰ ਚਲਾ ਲਵੇ ਨਾ ਤਾਂ ਆਪ ਨੂੰ ਵੀ ਕੱਟ ਦਿੰਦੀ ਹੈ, ਜੇ ਗੁਰਬਾਣੀ ਉਲਟੀ ਸਮਝ ਆ ਜਾਏ ਤਾਂ ਨੁਕਸਾਨ ਵੀ ਕਰ ਦਿੰਦੀ ਹੈ। ਆਪਣਾ ਆਪਾ ਖੋ ਜਾਂਦਾ, ਆਪਣਾ ਆਪਾ ਭੁੱਲ ਜਾਂਦਾ, ਇਹ ਸਰੀਰ ਮਿੱਟੀ ਦੇ ਸਰੀਰ ਆਪਾਂ ਖੋ ਗਿਆ।
ਜਿਸੈ ਖੁਆਈ ਤਿਸ ਕੌਣ ਕਹੇ,
ਤਿਸ ਕੌਣ ਕਹੇ, ਉਹਨੂੰ ਕਿਹੜਾ ਸਮਝਾਵੇ ਜਿਹੜਾ ਜਿਹਨੇ ਮਿੱਟੀ ਦੇ ਸਰੀਰ ਦੇ ਚ ਆਪਣਾ ਆਪਾ ਹੀ ਖੋਤਾ।
ਠੀਕ ਹੈ ਜੀ।
ਹਾਂਜੀ,
ਜਿਸੈ ਦਿਖਾਲਾ ਵਾਟੜੀ ਤਿਸੈ ਭੁਲਾਵੇ ਕੌਣ।
ਜਿਸੈ ਦਿਖਾਲੇ ਵਾਟੜੀ ਤਿਸੈ ਭੁਲਾਵੇ ਕੌਣ, ਜਿਹਨੂੰ ਸੱਚਾ ਦਿਖਾ ਦੇਵੇ, ਜਿਹਨੂੰ ਗੱਲ ਸਮਝੇ ਸੱਚ ਦੀ, ਸੱਚੀ ਨੂੰ ਸਮਝ ਆ ਜਾਵੇ, ਸਮਝਾ ਦੇਵੇ, ਉਹਨੂੰ ਕਹਿੰਦੇ ਭੁਲਾ ਕੌਣ ਸਕਦਾ। ਉਹਨੂੰ ਭੁਲਾ ਨੀ ਕੋਈ ਸਕਦਾ, ਜਿਹਨੂੰ ਸੱਚ ਦਾ ਰਾਹ ਤੋਂ ਭਟਕਾ ਦੇਵੇ ਉਹਨੂੰ ਫਿਰ ਕੋਈ ਸਮਝਾ ਨੀ ਸਕਦਾ। ਹਾਂਜੀ,
ਜਿਸੈ ਭੁਲਾਈ ਪੰਧ ਸਿਰ ਤਿਸੈ ਦਿਖਾਵੇ ਕੌਣ।
ਹਾਂ, ਜਿਹਨੂੰ ਉਹਨਾਂ ਕਰਕੇ ਭੁਲਾ ਦੇਵੇ ਵਾਟੜੀ, ਦੂਰਾ ਪੁਠੇਰਾ ਪਾ ਦੇਵੇ, ਨਾ ਹੀ ਹੋ ਜਾਵੇ, ਨਾ ਬੋਲਾ ਹੋ ਜਾਵੇ, ਉਹਨੂੰ ਫਿਰ ਸਮਝਾਵੇ ਕੌਣ, ਉਹਨੂੰ ਕੌਣ ਦਿਖਾਵੇ। ਸਤਿਗੁਰ ਕੁਛ ਨਹੀਂ ਕਰ ਸਕਦਾ, ਸਤਿਗੁਰ ਕੋ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ, ਡਿੱਠੇ ਸਤਿਗੁਰ ਦੇ ਸਰੀਰ ਨੂੰ ਡਿੱਠੇ ਤੇ ਮੁਕਤੀ ਨਹੀਂ ਹੁੰਦੀ। ਜੇ ਚਿਰ ਸ਼ਬਦ ਨਾ ਕਰੇ ਵਿਚਾਰ, ਜੋ ਉਹ ਕਹਿੰਦਾ ਗੱਲ ਕਹਿੰਦਾ ਉਹਦੇ ਤੇ ਵਿਚਾਰ ਕਰੇ, ਫਿਰ ਕੁਛ ਪ੍ਰਾਪਤ ਹੋ ਸਕਦਾ। ਉਹ ਵੀ ਜੇ ਕਿਰਪਾ ਹੋਵੇ, ਅੰਦਰੋਂ ਚਾਹੁੰਦਾ ਹੋਵੇ, ਇਹਦੀ ਆਪਣੇ ਆਪ ਤੇ ਆਪਣੀ ਓ ਕਿਰਪਾ ਹੋਵੇ, ਆਪ ਹੀ ਚਾਹੁੰਦਾ ਹੋਵੇ, ਕਹਿਣ ਦਾ ਮਤਲਬ ਹੈ। ਜੇ ਚਾਹੁੰਦਾ ਤਾਂ ਕਿਰਪਾ ਹੈ, ਜੇ ਨਹੀਂ ਚਾਹੁੰਦਾ ਤਾਂ ਕਿਰਪਾ ਹੈ।
ਠੀਕ ਹੈ ਜੀ। ਮਹੱਲਾ ਪਹਿਲਾ ਸੋ ਗਿਰਹੀ ਜੋ ਨਿਗ੍ਰਹਿ ਕਰੈ, ਜਪ ਤਪ ਸੰਜਮ ਭੀਖਿਆ ਕਰੈ।
ਸੋ ਗਿਰਹੀ, ਗਿਰਹੀ ਕੌਣ ਹੈ? ਅਸੀਂ ਜਿਹੜੇ ਆ ਗਿਰੀ ਆ, ਘਰਾਂ ਚ ਰਹਿਣ ਵਾਲੇ ਆ, ਕੰਮ ਕਾਰ ਕਰਦੇ ਆ, ਵਿਆਹੇ ਭਰੇ ਹੋਏ ਨੇ, ਔਲਾਦ ਹੈ, ਇਹਨਾਂ ਨੂੰ ਗਿਰਹੀ ਕਹਿੰਦੇ। ਉਹ ਕਹਿੰਦੇ ਬਿਲਕੁਲ ਨੀ ਹੈਗੇ ਗਿਰੀ, ਨਾ ਇਹ ਘਰ ਹੈ ਨਾ ਇਹ ਧਾਰ ਹੈ, ਨਿਰਾਕਾਰ ਹੀ ਦੁਨੀਆਂ ਦੇ ਵਿੱਚ। ਗਿਰੀ ਕੌਣ ਹੈ? ਜੋ ਨਿਗ੍ਰਹਿ ਕਰੈ, ਜਿਹੜਾ ਦੁਨੀਆਂ ਦਾ ਘਰ ਹੈ, ਆ ਦੁਨੀਆਂ ਜਿਹੜੀ ਸੰਸਾਰ ਹੈ, ਤਿੰਨੇ ਲੋਕ ਨੇ, ਤਿੰਨਾਂ ਲੋਕਾਂ ਨੂੰ ਤਿਆਗ ਦੇਵੇ, ਇਹ ਚੋ ਘਰ ਆਪਣਾ ਪੱਟ ਕੇ ਲੈ ਜਾਵੇ ਡੰਡਾ ਡੇਰਾ, ਉਹ ਗਿਰੀ ਹੈ। ਯਾਨੀ ਉਹ ਨਿੱਜ ਘਰ ਦਾ ਵਾਸੀ ਹੈ ਜਿਹੜਾ, ਉਹਨੂੰ ਗਿਰੀ ਮੰਨਿਆ। ਹਿਰਦੇ ਵਿੱਚ ਵਸਣ ਵਾਲਾ ਗਿਰੀ ਹੈ, ਤਿਰਕੁਟੀ ਚ ਵਸਣ ਵਾਲਾ ਪਰਦੇਸੀ ਹੈ।
ਸੋ ਗਿਰਹੀ ਜੋ ਨਿਗ੍ਰਹਿ ਕਰੇ, ਫਿਰ ਜਿਹੜੀ ਆਮ ਸੰਸਾਰੀ ਲੋਕ ਹੈ ਉਹ ਕਿਹੜੇ ਉਹਦੇ ਚ ਆਉਂਦੇ ਆ ਜੀ?
ਆਮ ਸੰਸਾਰੀ ਹੋਈ ਸਾਡਾ ਨਹੀਂ ਗੱਲ ਚ, ਸਾਡਾ ਸਿਮਕਰ ਉਲਟੀ ਹੈ, ਆਪਣਾ ਘਰ ਵੀ ਉਲਟਾ ਹੈ, ਇਹਨਾਂ ਦੀ ਭਾਸ਼ਾ ਵੀ ਉਲਟੀ ਹੈ, ਇਹ ਪਰਦੇਸੀ ਨੇ ਸਾਰੇ, ਮਨ ਪਰਦੇਸੀ ਜੇਠੀ ਹੈ, ਸਭ ਦੇਸ਼ ਕਰਾਇਆ, ਪਰਦੇਸ ਚ ਰਹਿੰਦੇ ਆ, ਇੱਥੇ ਆਪਣਾ ਕੀ ਹੈ, ਇਹ ਪਰਦੇਸ ਹੈ। ਨਿੱਜ ਘਰ ਜਿਹੜਾ ਹੈਗਾ ਨਾ, ਨਿੱਜ ਘਰ ਹਿਰਦਾ, ਜਿੱਥੇ ਰਹਿੰਦਾ, ਜਿੱਥੋਂ ਸਾਹ ਲੈਂਦਾ, ਉਹ ਹੈ ਨਿੱਜ ਘਰ, ਉੱਥੇ ਟਿਕ ਜੇ ਮਨ, ਉਹ ਘਰ ਹੈ ਆਪਣਾ, ਡੇਰਾ ਘਰੇ ਹੁੰਦਾ ਨਾ, ਡੰਡਾ ਡੇਰਾ ਇਹ ਨਹੀਂ, ਜੈ ਡੇਰਾ ਤੈ ਜਾਣ, ਡੇਰੇ ਕਾ ਸੰਜਮੋ, ਗੁਰ ਕੇ ਸ਼ਬਦ ਪਛਾਣ, ਉਹ ਡੇਰੇ ਵਾਸਤੇ ਘਰ ਵਾਸਤੇ ਜੋ ਕੋਈ ਸੰਜਮ ਕਰਨਾ, ਜੋ ਨਾਲ ਜਾਣਾ, ਗੁਰ ਕੇ ਸ਼ਬਦ ਦੇ ਵਿੱਚੋਂ ਗੁਰਬਾਣੀ ਚ ਉਹਦੀ ਪਛਾਣ ਕਰ, ਉਹ ਸਮਝ। ਹਾਂਜੀ,
ਜਪ ਤਪ ਸੰਜਮ ਭੀਖਿਆ ਕਰੇ,
ਜਪ ਕਰੇ, ਤਪ ਕਰੇ, ਜਪ ਦਾ ਮਤਲਬ ਸਮਝੇ, ਸਮਝੇ, ਤਪ ਕਰੇ, ਉਹਨੂੰ ਮਨ ਨੂੰ ਤੇ ਲਾਗੂ ਕਰੇ, ਉਹਨੂੰ ਜਿਵੇਂ ਸਮਝੇ ਉਵੇਂ ਚੱਲੇ ਵੀ, ਜਿਹੜੀ ਗੱਲ ਨੂੰ ਸਮਝ ਲਵੇ ਉਹ ਪ੍ਰੈਕਟੀਕਲ ਵੀ, ਉਹਨੂੰ ਮਨ ਨੂੰ ਉਧਰ ਨੂੰ ਮੋੜੇ, ਚਾਹੇ ਥੋੜਾ ਥੋੜਾ ਹੀ ਮੋੜੇ, ਸੰਜਮ ਪਰ ਲਗਾਤਾਰ ਯਤਨ ਕਰਦਾ ਰਹੇ। ਹਾਂਜੀ,
ਭੀਖਿਆ ਕਰੇ,
ਭੀਖਿਆ, ਭੀਖਿਆ ਇਹ ਮੰਗੇ ਉਹ ਤੋਂ, ਪਰਮੇਸ਼ਰ ਤੋਂ ਨਾਮ ਦੇਹੋ, ਉਹਦੀ ਮਦਦ ਮੰਗੇ, ਬੁੱਧ ਵਿਵੇਕਾ ਮੰਗੇ, ਸਬੁੱਧ ਮੰਗੇ, ਕਿਰਪਾ ਦ੍ਰਿਸ਼ਟੀ ਮੰਗੇ। ਹਾਂਜੀ,
ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰਹੀ ਗੰਗਾ ਕਾ ਨੀਰ।
ਆਪਾਂ ਨੇ ਜੋ ਗਿਆਨ ਹਾਸਲ ਕੀਤਾ ਉਹੀ ਆਪਣਾ ਸਰੀਰ ਹੈ, ਅੰਦਰਲਾ ਸਰੀਰ ਜਿਹੜਾ ਸਤਿਯੁਗ ਸੱਤ ਸੰਤੋਖ ਸਰੀਰ ਆ। ਸਤਿਯੁਗ ਦੇ ਵਿੱਚ ਸੱਤ ਸੰਤੋਖ ਦਾ ਹੀ ਸਰੀਰ ਹੁੰਦਾ ਹੈ। ਇਹ ਆਪਣਾ ਸਰੀਰ ਦਾਨ ਕਰਨਾ ਹੀ ਹੈ ਗਿਆਨ ਦੇਣਾ, ਜਿਹੜਾ ਹੈਗਾ ਆਪਣਾ ਆਪਾ ਦੇਣਾ ਹੀ ਹੈ ਜਿਹੜਾ ਗਿਆਨ ਦੇਣਾ, ਜਿਹੜਾ ਨਾਮ ਦਾ ਆਤਮ ਗਿਆਨ ਹੈ ਆਪਾ ਹੀ ਦੇਣਾ, ਆਪਣੇ ਆਪੇ ਦੀ ਸੋਝੀ ਦੇਣੀ ਹੈ। ਹਾਂਜੀ,
ਸੋ ਗਿਰਹੀ ਗੰਗਾ ਕਾ ਨੀਰ,
ਉਹ ਸਰੀਰ ਦਾ ਦਾਨ ਕਰਨਾ ਹੈ, ਨਾ ਕਿ ਹੋਰ ਕੁਛ ਦਾਨ ਕਰਨਾ। ਸਰੀਰ ਦਾ ਦਾਨ ਆਤਮਾ ਵਾਸਤੇ ਹੈ, ਆਤਮਾ ਦਇਆ ਕਰੇ ਜੀ ਕੀ ਕੁਛ ਪੁੰਨ ਦਾਨ ਕਰੇ, ਜੀ ਦੇ ਉੱਤੇ ਦਇਆ ਕਰੋ, ਜੀ ਵਾਸਤੇ ਸਰੀਰ ਦਾ ਦਾਨ ਹੈ ਇਹ। ਆਤਮ ਦਾਨ ਹੈ, ਆਤਮ ਦਰਸ਼ਨ ਹੈ, ਆਤਮ ਗਿਆਨ ਹੈ, ਆਤਮ ਧਿਆਨ ਹੈ, ਇਹ ਦਾਨ ਕਰਨਾ।
ਸੋ ਗਿਰਹੀ ਗੰਗਾ ਕਾ ਨੀਰ, ਗੰਗਾ ਕਾ ਨੀਰ ਕੀ
ਗਿਆਨ ਦੀ ਗੰਗਾ ਹੈ। ਰਾਮ ਉਦਕ ਹੈ, ਰਾਮ ਉਦਕ ਮੇਰੀ ਤਿਖਾ ਬੁਝਾਈ, ਉਹ ਰਾਮ ਉਦਕ ਹੈ, ਰਾਮ ਦੀ ਗੰਗਾ ਨਾ।
ਹਾਂਜੀ,
ਗੰਗਾ ਕਾਹਨੂੰ ਹੈ ਰਾਮ ਦੀ, ਇਹ ਗੰਗਾ ਤਾਂ ਸ਼ਿਵਜੀ ਦੀਆਂ ਜੱਟਾਂ ਚੋਂ ਨਿਕਲਦੀ ਹੈ, ਇਹ ਰਾਮ ਦੀ ਕਿੱਥੇ ਹੈ? ਇਹਨਾਂ ਦਾ ਗੰਗਾ ਸ਼ਿਵ ਦਾ ਕਬਜ ਹੈ, ਗੰਗਾ ਤੇ ਰਾਮ ਦਾ ਵਿਚਾਰਾ ਉਧਰ ਬਿਠਾਇਆ ਹੋਇਆ ਜਾ ਕੇ ਅਯੁੱਧਿਆ ਚ, ਉੱਥੇ ਗੰਗਾ ਕਿੱਥੇ ਹੈ? ਰਾਮ ਤੋਂ ਗੰਗਾ ਖੋਹ ਲਈ ਇਹਨਾਂ ਨੇ, ਸਰਵਰਤ ਸ਼ਾਸਤਰੀਆਂ ਦੀ ਗੰਗਾ ਬਣਾ ਲਈ। ਹਾਂਜੀ,
ਸੋ ਗਿਰਹੀ ਗੰਗਾ ਕਾ ਨੀਰ,
ਉਹ ਗਿਰੀ ਹੈ, ਉਹ ਨਿਜ ਘਰ ਦਾ ਵਾਸੀ ਹੈ, ਉਹ ਗੰਗਾ ਕਾ ਨੀਰ ਹੈ। ਕਬੀਰ ਮਨ ਨਿਰਮਲ ਪਿਆ ਜੈਸੇ ਗੰਗਾ ਨੀਰ, ਨਾਲੇ ਤਾਂ ਨੀਰ ਨੀ ਤੇ ਪਾਣੀ ਹੈ ਨਾ, ਇਹਨੂੰ ਨੀਰ ਕਿਹਾ ਹੀ ਨੀ, ਇਹ ਪਾਣੀ ਹੈ। ਉੱਥੇ ਨੀਰ ਲਫ਼ਜ਼ ਵਰਤੇ, ਪਾਣੀ ਦਾ ਮੈਲਾ ਹੁੰਦਾ, ਪਾਣੀ ਮੈਲਾ ਮਾਟੀ ਗੋਰੀ, ਨੀਰ ਜਿਹੜਾ ਨਿਰਮਲ ਹੁੰਦਾ, ਗੰਗਾ ਦਾ ਨੀਰ ਹੁੰਦਾ, ਪਾਣੀ ਨੀ ਹੁੰਦਾ, ਪਾਣੀ ਦਾ ਮਾਇਆ। ਨੀਰ ਤ੍ਰਿਸ਼ਨਾ ਦੀ ਅੱਗ ਬੁਝਾਉਣ ਵਾਲਾ ਉਹਨੂੰ ਨੀਰ ਕਹਿੰਦੇ ਨੇ।
ਅੱਛਾ, ਜਿਹੜਾ ਜਲ ਤ੍ਰਿਸ਼ਨਾ ਦੀ ਅੱਗ ਬੁਝਾਵੇ ਉਹ ਨੀਰ ਹੈ ਜੀ,
ਉਹ ਨੀਰ ਹੈ।
ਫਿਰ ਉਹ ਤਾਂ ਗਿਆਨ ਹੀ ਹੋਇਆ, ਫਿਰ
ਉਹ ਤਾਂ ਗਿਆਨ ਹੀ ਹੈ, ਗਿਆਨ ਅੰਮ੍ਰਿਤ।
ਇਹ ਗਿਆਨ ਅੰਮ੍ਰਿਤ ਦੀ ਗੱਲ ਹੋ ਰਹੀ ਹੈ ਜੀ।
ਹਾਂਜੀ ਹਾਂਜੀ,
ਬੋਲੇ ਈਸ਼ਰ ਸਤ ਸਰੂਪ ਪਰਮ ਤਤ ਮੈਂ ਰੇਖ ਨਾ ਰੂਪ।
ਹਾਂ, ਈਸ਼ਰ ਜੋ ਅੰਦਰ ਬੋਲਦਾ ਨਾ, ਤੇਰੇ ਔਰ ਮੇਰੇ ਸਤ ਸਰੂਪ ਹੈ, ਉਹ ਬੋਲਣ ਵਾਲਾ ਸਤ ਸਰੂਪ ਹੈ, ਜੋ ਦੀਨ ਝੂਠ ਸਰੂਪ ਹੈ ਸਰੀਰ, ਇਹ ਤਾਂ ਜੰਤ ਹੈ। ਜੀ ਬੋਲਦਾ ਹੈ ਜੰਤ ਦੇ ਥਰੂ, ਬੋਲਦਾ ਹੈ ਜੰਤ ਦੇ ਦੁਆਰਾ, ਬੋਲਦਾ ਜੰਤ ਦੀ ਮਦਦ ਨਾਲ, ਬੋਲਦਾ ਪ੍ਰਗਟ ਕਰਦਾ ਆਪਣੀ ਭਾਵਨਾ ਨੂੰ ਜੰਤ ਨਾਲ। ਜਿਵੇਂ ਕੋਈ ਰਾਗੀ ਸਾਜ ਦੇ ਨਾਲ ਆਪਣੀ ਰਾਗ ਨੂੰ ਪ੍ਰਗਟ ਕਰਦਾ, ਜੀ ਆਪਣੇ ਰਾਗ ਨੂੰ ਆਪਣੀ ਇੱਛਾ ਨੂੰ ਬਾਹਰ ਪ੍ਰਗਟ ਕਰਦਾ ਸਰੀਰ ਦੇ ਥਾਈ ਬੋਲ ਕੇ, ਜੰਤ ਹੈ। ਬੋਲਦਾ ਜਿਹੜਾ ਹੈਗਾ ਉਹ ਸਤ ਸਰੂਪ ਹੈ, ਜਿਹੜਾ ਬੋਲਦਾ ਉਹ ਪਰਮ ਤੱਕ, ਉਹਦੇ ਚ ਰੇਖ ਰੂਪ ਨਹੀਂ ਹੁੰਦਾ ਬੋਲਣ ਵਾਲੇ ਚ। ਉਹ ਜੇ ਤਾਂ ਮੂਰਤੀ ਬਣਾਉਣੀ ਸੀ ਤਾਂ ਉਹਦੀ ਬਣਾਉਂਦਾ, ਜਿਹੜਾ ਬੋਲਦਾ ਪਹਿਲਾਂ ਇਹਦੀ ਬਣਾ ਲਈ, ਬਿਰਮੀ ਦੀ ਮੂਰਤੀ ਬਣਾ ਲਈ, ਸੱਪ ਜਿਹੜਾ ਬੋਲਦਾ ਵਿੱਚ ਉਹਦੀ ਬਣਾਈ ਜਾਂਦੀ, ਉਹ ਦੀਦਾ ਨੀ ਨਾ ਹੈ। ਸੱਤ ਸਰੂਪ ਹੈ ਬੋਲਣ ਵਾਲਾ, ਉਹ ਪਰਮ ਤੱਕ ਹੈ, ਉਹਦਾ ਰੇਖ ਰੂਪ ਨਹੀਂ ਹੁੰਦਾ, ਇਸ ਕਰਕੇ ਉਹਦੀ ਮੂਰਤੀ ਨਹੀਂ ਬਣ ਸਕਦੀ।
ਠੀਕ ਹੈ ਜੀ, ਇਹ ਤੱਤ ਹੋਏਗਾ ਨਾ ਜੀ ਅੱਖਰ, ਇਹਨਾਂ ਨੇ ਫੇਰ ਟਿੱਪੀ ਲਾ ਕੇ ਲਿਖਿਆ ਹੋਇਆ ਪਰਮ ਤੰਤ ਮੈਂ, ਤੰਤ ਤਾਂ ਨੀ ਹੋ ਸਕਦਾ ਹੈ ਜੀ, ਤੱਤ ਹੋਏਗਾ,
ਤੰਤ ਨੀ ਤੱਤਾ ਗਲਤ ਲਿਖਿਆ ਹੋਇਆ ਜਗ੍ਹਾ, ਸਾਰੀ ਜਗ੍ਹਾ ਹੀ ਤੰਤ ਲਿਖਿਆ ਹੋਇਆ ਇਹਨਾਂ ਨੇ, ਲਿਖਦਾ ਦੇ ਵਿੱਚ ਟਿੱਪੀ ਹੁੰਦੀ ਹੋਈ ਨੀ ਸੀ, ਆਦਕ ਟਿੱਪੀ ਬਿੰਦੀ ਤਿੰਨੇ ਚੀਜ਼ਾਂ ਨੀ ਸੀ ਹੁੰਦੀਆਂ ਉਤਲੀਆਂ, ਪਤਾ ਨੀ ਕਿਉਂ ਲਿਖੀ ਗਏ ਨੇ ਪਰਮ ਤੰਤ, ਪਤਾ ਨੀ ਕੀ ਕਰਦੇ ਰਹੇ ਨੇ, ਜਾਣ ਬੁੱਝ ਕੇ ਲਿਖਦੇ ਰਹੇ ਹੋਣੇ, ਹਿੰਦੀ ਚ ਉਹ ਬਾਹਮਣ ਕਹਿੰਦੇ ਹੋਣੇ ਨੇ ਤੰਤ, ਤੱਤ ਨੂੰ ਤੰਤ ਕਹਿੰਦੇ ਹੋਣੇ ਨੇ ਉਹ। ਹਾਂਜੀ,
ਮਹੱਲਾ ਪਹਿਲਾ ਸੋ ਔ ਧੂਤੀ ਜੋ ਧੂਪੈ ਆਪ ਭਿਖਿਆ ਭੋਜਨ ਕਰੇ ਸੰਤਾਪ।
ਸੋ ਔ ਧੂਤੀ, ਔ ਧੂਤੀ ਕੌਣ ਹੈ? ਧੂਪ ਦੇ ਕੇ ਸੁਕਾਈ ਦਾ ਆਪਣੇ ਆਪ ਨੂੰ, ਭਾਂਡਾ ਧੋਏ ਵੈਸ ਧੂਪ ਦੇਵੋ, ਤੋ ਦੁੱਧੇ ਕੋ ਜਾਵੋ, ਦੁੱਧ ਪਾਉਣ ਤੇ ਪਹਿਲਾਂ ਹਿਰਦੇ ਨੂੰ ਸ਼ੁੱਧ ਕਰੀਦਾ, ਧੂਪ ਦੇ ਕੇ ਧੋ ਕੇ ਧੂਪ ਦੇਈ ਦੀ ਧੁੱਪੇ ਰੱਖੀਦਾ, ਜਿਵੇਂ ਧੁੱਪੇ ਰੱਖੇ ਤੇ ਜਿਹੜੀ ਹੈ ਖਟਿਆਈ ਉੱਡ ਜਾਂਦੀ ਹੈ, ਖਤਮ ਹੋ ਜਾਂਦੀ ਹੈ, ਦੁੱਧ ਪਾ ਦਈਏ ਦੁੱਧ ਫਟਦਾ ਨੀ, ਫਿਰ ਧੁੱਪੇ ਰੱਖਦੀ ਹੈ, ਕੋਈ ਵੀ ਸਮੈਲ ਜਿਹੜੀ ਬੈਡ ਸਮੈਲ ਹੈ ਸਭ ਉੱਡ ਜਾਂਦੀਆਂ ਨੇ। ਧੁੱਪੇ ਆਪ ਕਿਸੇ ਕਿਸਮ ਦਾ ਵੀ ਅਗਿਆਨਤਾ ਭਾਵਨਾ ਹੈਗੀ ਨਾਮ ਤੋਂ ਇਲਾਵਾ, ਜੇ ਉਹਨੂੰ ਧੁੱਪੇ ਉਹਨੂੰ ਬ੍ਰਹਮਾ ਦਨ ਜਾਲ ਦੇਵੇ ਵਿੱਚ, ਬ੍ਰਹਮਾ ਦਨ ਦੇ ਨਾਲ ਧੁੱਪੇ, ਤਾਂ ਉਹਦੇ ਚ ਸਭ ਵਾਸ਼ਨਾ ਜਿਹੜੀ ਭੈੜੀ ਹੈ, ਹਰ ਕਿਸਮ ਦੀ ਵਾਸ਼ਨਾ ਮਾਇਆ ਦੀ, ਖਤਮ ਹੋ ਜਾਂਦੀ ਹੈ। ਹਾਂਜੀ,
ਭਿਖਿਆ ਭੋਜਨ ਕਰੇ ਸੰਤਾਪ,
ਆ ਜਿਹੜਾ ਭਿਖਿਆ ਮੰਗਦਾ ਭੋਜਨ ਕਰਦਾ, ਇਹ ਤਾਂ ਸੰਤਾਪ ਦਾ ਘਰ ਹੈ, ਇਹ ਨੀ ਕਰਦਾ ਸੀ ਕਰਦਾ ਰਹਾ, ਇਹ ਤਾਂ ਸੰਤਾਪ, ਇਹਦੇ ਨਾਲ ਸੰਤਾਪ ਹੀ ਮਿਲਿਆ ਤੈਨੂੰ, ਉਹ ਭੋਜਨ ਤਾਂ ਕਰਨਾ ਸੀ ਗਿਆਨ ਭੋਜਨ, ਭੁਗਤ ਗਿਆਨ ਤੇ ਆ ਭੰਡਾਰਨ ਘੱਟ ਘੱਟ ਵਾਜੇ ਨਾਦ, ਉਹ ਕਰਨਾ ਸੀ ਲੈ ਕੇ ਝੋਲੀ ਤੁਰ ਪੈਣਾ ਰੋਜ਼ ਢਿੱਡ ਭਰ ਨੂੰ। ਉਹ ਤਾਂ ਭੋਜਨ ਜਿਹੜਾ ਸੰਤਾਪ ਦਾ ਘਰ ਹੈ, ਸਰੀਰ ਦਾ ਭੋਜਨ ਨਹੀਂ ਹੁੰਦਾ, ਭੋਜਨ ਦਾ ਜਿਹੜਾ ਹੁੰਦਾ ਆਤਮਾ ਦਾ ਹੁੰਦਾ, ਬ੍ਰਹਮ ਗਿਆਨੀ ਦਾ ਭੋਜਨ ਉੱਥੇ ਭੋਜਨ ਲੱਗਿਆ, ਭੋਜਨ ਗਿਆਨ ਹੈ, ਭੁਗਤਣਾ ਜੋ ਚੀਜ਼ ਭੋਜਨ ਹੁੰਦਾ, ਭੁਗਤ ਗਿਆਨ ਭੋਜਨ ਕਰਨਾ ਨੀ ਹੈ, ਖਾਣਾ ਜਿਹੜਾ ਅਸੀਂ ਸਰੀਰ ਵਾਸਤੇ ਖਾਣਾ ਉਹ ਭੋਜਨ ਹੈ। ਦੋ ਲਫਦਾ ਉਹਨੂੰ ਭੋਜਨ ਕਹਿ ਦਿੱਤਾ, ਐਸੇ ਨੂੰ ਭੋਜਨ ਕਹਿ ਦਿੱਤਾ, ਭੋਜਨ ਨੀ ਹੁੰਦਾ ਹੈ, ਭੋਜਨ ਆਤਮਾ ਦਾ ਹੁੰਦਾ। ਹਾਂਜੀ,
ਔਹਠ ਪੱਟਣ ਮੈਂ ਭੀਖਿਆ ਕਰੈ ਸੋ ਔ ਧੂਤੀ ਸ਼ਿਵਪੁਰੀ ਚੜੈ।
ਔਹਠ ਪੱਟਣ ਹਿਰਦੇ ਵਿੱਚ ਭੀਖਿਆ ਕਰੈ, ਅੰਦਰ ਵੀ ਖਾਵੇ, ਅੰਦਰ ਤੇਰੇ ਸਭ ਕੁਛ ਹੈ, ਘਰ ਤਾਂ ਤੇਰੇ ਸਭ ਕੁਛ ਹੈ, ਇੱਥੇ ਵੀ ਢੂੰਡ ਖਾ ਕੁਛ ਅੰਦਰ ਵੀ, ਔਰ ਕਿਸੇ ਦੇ ਮੰਗਣ ਨਾ ਜਾ ਕਹਿੰਦੇ, ਅੰਦਰ ਇੱਥੇ ਸਭ ਕੁਛ ਹੈ, ਅੰਦਰ ਵੀ ਢੂੰਡ ਕੇ ਖਾ, ਅੰਦਰ ਵੀ ਆਤਮ ਗਿਆਨ ਲੈ, ਅੰਦਰ ਵੀ ਖਾ ਕੁਛ। ਉਹਦੀ ਉਹ ਕਰ ਭੀਖਿਆ ਬੰਦ ਹੋ ਤੇ ਜੁੜ ਕੇ ਰਹਿ ਚਿੱਤ ਮਨ ਨਾਲ, ਸ਼ਬਦ ਵਿਚਾਰ ਕਰ, ਅੰਦਰੋਂ ਹੀ ਮਿਲੂਗਾ ਤੇਰਾ ਜਿਹੜਾ ਭੋਜਨ, ਅੰਦਰੋਂ ਮਿਲੂਗਾ। ਸਰੀਰ ਦੀ ਖੁਰਾਕ ਬਾਹਰ ਹੈ ਮਾਇਆ, ਤੇਰੀ ਖੁਰਾਕ ਅੰਦਰ ਹੈ, ਤੇਰੇ ਸਰੀਰ ਦੀ ਖੁਰਾਕ ਬਾਹਰ ਹੈ, ਸਰੀਰ ਕਿਉਂ ਸਰੀਰ ਬਾਹਰੋਂ ਮਿਲਿਆ ਹੋਇਆ, ਤੇਰਾ ਵਜੂਦ ਤੇਰੇ ਅੰਦਰੋਂ ਮਿਲਿਆ ਹੋਇਆ, ਤੇਰੇ ਵਜੂਦ ਦਾ ਜਿਹੜਾ ਬਣਾਉਣ ਵਾਲਾ ਉਹ ਤੇਰੇ ਅੰਦਰ ਹੈ, ਮਨ ਮੈਂ ਆਪ ਹੈ, ਉਹ ਜਿਹਨੇ ਮਨ ਦਾ ਵਜੂਦ ਪੈਦਾ ਕੀਤਾ ਮਨ ਦੇ ਅੰਦਰ ਹੈ, ਉਥੋਂ ਖੁਰਾਕ ਲਾਇਆ, ਆਪਣੇ ਮੂਲ ਤੋਂ ਖੁਰਾਕ ਲਾਇਆ। ਹਾਂਜੀ,
ਸੋ ਔ ਧੂਤੀ ਸ਼ਿਵਪੁਰੀ ਚੜੈ,
ਜਿਹੜਾ ਅੰਦਰੋਂ ਖੁਰਾਕ ਲੈਂਦਾ ਉਹ ਧੂਤੀ, ਉਹ ਧੂਤੀ ਉਹਨੂੰ ਕਹਿੰਦੇ ਨੇ ਜਦੋਂ ਬਾਹਰ ਸਰੀਰ ਦੀ ਸੁੱਧ ਬੁੱਧ ਨਹੀਂ ਰਹਿੰਦੀ, ਬਾਹਰ ਸਰੀਰ ਦੀ ਭੁੱਖ ਕਦ ਲੱਗੀ ਕਦ ਗਈ, ਖਾਧਾ ਕੀ ਖਾਧਾ ਕੀ ਨਾ ਖਾਧਾ, ਬਹੁਤੀ ਧਿਆਨ ਨਹੀਂ ਰੱਖਦਾ, ਬਾਹਰਲੇ ਧਿਆਨ ਦਾ ਮਾਇਆ ਦਾ ਧਿਆਨ ਵਿਸਰ ਜਾਂਦਾ, ਉਹ ਧੂਤੀ ਹੈ। ਸ਼ਿਵਪੁਰੀ ਚੜੈ, ਉਹ ਸ਼ਿਵਕੀ ਜਿਹੜੀ ਪੁਰੀ ਹੈ ਨਾ, ਸ਼ਿਵਪੁਰੀ ਦਾ ਮਤਲਬ ਕਾਸ਼ੀ ਨਹੀਂ ਹੈਗਾ, ਇੱਥੇ ਸਾਡੀ ਸ਼ਿਵਪੁਰੀ ਜਿਹੜੀ ਹੈਗੀ ਹੈ, ਸ਼ਿਵ ਕੀ ਪੁਰੀ ਬਸੈ ਬੁੱਧ ਸਾਰ, ਵਿਵੇਕ ਬੁੱਧੀ ਨੂੰ ਪ੍ਰਾਪਤ ਕਰ ਲੈਂਦਾ, ਉਹ ਵਿਵੇਕ ਸ਼ਿਵ ਹੈ, ਵਿਵੇਕ ਤੱਕ ਪਹੁੰਚ ਜਾਂਦਾ, ਵਿਵੇਕ ਨੂੰ ਛੂ ਲੈਂਦਾ, ਜਾ ਕੇ ਵਿਚਾਰ ਕਰਦਾ, ਗੁਰਮਤਿ ਵਿਚਾਰ ਕਰਦਾ, ਉਹ ਧੂਤੀ ਹੁੰਦਾ, ਸ਼ਿਵਪੁਰੀ ਚੜ੍ਹਾ, ਉਹ ਆਤਮਦਰਸ਼ੀ ਹੋ ਜਾਂਦਾ, ਉਹ ਤੱਤ ਗਿਆਨ ਤੱਕ ਪਹੁੰਚ ਜਾਂਦਾ, ਉਹ ਵਿਵੇਕ ਤੱਕ ਪਹੁੰਚ ਜਾਂਦਾ, ਬੁੱਧੀ ਵਿਵੇਕ ਹੋ ਜਾਂਦੀ ਹੈ ਉਹਦੀ, ਬੁੱਧ ਬਦਲ ਕੇ ਵਿਵੇਕ ਬੁੱਧੀ ਤਬਦੀਲ ਹੋ ਜਾਂਦੀ, ਉਹਦੀ ਬੁੱਧ ਬਦਲ ਜਾਂਦੀ ਹੈ, ਉਹ ਧੂਤੀ ਜਾਂ ਬੁੱਧ ਬਦਲ ਗਈ, ਸ਼ਿਵਪੁਰੀ ਚੜ ਗਿਆ, ਫਿਰ ਮਾਇਆ ਚ ਨੀ, ਤਿੰਨਾਂ ਲੋਕਾਂ ਦੇ ਵਿੱਚ ਨੀ ਉਤਰਦਾ ਜੇ ਜਿਹੜਾ ਸ਼ਿਵਪੁਰੀ ਚੜ ਜਾਵੇ, ਮਾਇਆ ਤੋਂ ਪਰੇ ਜਾਂਦਾ, ਫਿਰ ਉਹ ਕਿਤੇ ਸਾਰ ਬੁੱਧ ਵਸਦੀ ਹੈ, ਸ਼ਿਵ ਕੀ ਪੁਰੀ ਵਸੈ ਬੁੱਧ ਸਾਰ, ਕਬੀਰ ਕਹਿੰਦਾ ਜਿਹੜੀ ਸ਼ਿਵ ਕੀ ਪੁਰੀ ਹੈ ਉੱਥੇ ਸਿਰਫ ਸਾਰ ਬੁੱਧ ਵਸਦੀ ਹੈ, ਹੋਰ ਕੋਈ ਬੁੱਧ ਹੈ ਹੀ ਨੀ, ਵਿਵੇਕ ਬੁੱਧੀ ਉੱਥੇ ਹੈ ਨੀ, ਇਹਦਾ ਮਤਲਬ ਸੱਚ ਕਹਿੰਦਾ ਸ਼ਿਵਪੁਰੀ, ਉੱਥੇ ਵੀ ਵਿਵੇਕ ਬੁੱਧੀ ਹੈ, ਉੱਥੇ ਸਰੀਰ ਚੱਲਦਾ ਨਾ ਹੁਕਮ, ਉਹ ਸੱਚ ਖੰਡ ਦਾ ਵਾਸੀ ਹੋ ਜਾਂਦਾ, ਉਹ ਤਿੰਨੇ ਲੋਕਾਂ ਨੂੰ ਪਰੇ ਹੋ ਜਾਂਦਾ, ਮਾਇਆ ਚ ਰਹਿੰਦਾ ਹੋਇਆ ਵੀ ਮਾਇਆ ਵਿੱਚ ਉਦਾਸੀ ਹੋ ਜਾਂਦਾ, ਗੁਰਮੁਖ ਮਾਇਆ ਵਿੱਚ ਉਦਾਸੀ, ਜਿਹੜਾ ਮਾਇਆ ਵਿੱਚ ਉਦਾਸੀ ਹੈ ਉਹ ਸ਼ਿਵਪੁਰੀ ਵਸਣ ਵਾਲਾ ਹੀ ਹੈ, ਸ਼ਿਵਪੁਰੀ ਚੜ ਗਿਆ ਜਾ ਕੇ। ਹਾਂਜੀ,
ਬੋਲੇ ਗੋਰਖ ਸਤ ਸਰੂਪ ਪਰਮ ਤਤ ਮੈਂ ਰੇਖ ਨਾ ਰੂਪ,
ਇਹ ਗੋਰਖ ਜੋ ਬੋਲਦਾ ਨਾ ਅੰਦਰ ਉਹ ਸਤ ਸਰੂਪ ਹੈ, ਤੂੰ ਗੋਰਖ ਬਣਾ ਲਿਆ ਆ ਮਾਇਆ ਦਾ, ਉਹਦੀ ਬਣਾ ਲਈ ਮੂਰਤੀ, ਉਹ ਗੋਰਖ ਦੇ ਅੰਦਰ ਜੋ ਬੋਲਦਾ ਤਾ ਉਹ ਤਾਂ ਸਤ ਸਰੂਪ ਸੀ, ਤੂੰ ਵੀ ਕਹਿੰਦਾ ਮੈਂ ਗੋਰਖਾਂ, ਉਹ ਗੋ ਦਾ ਰਕਸ਼ਕ ਜਿਹੜਾ ਅੰਦਰ ਬੈਠਾ ਉਹ ਆਤਮਾ, ਆਤਮਾ ਦਾ ਰਕਸ਼ਕ ਤੂੰ, ਮੇ ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰਾ, ਉਹ ਪ੍ਰਾਣ ਆਧਾਰਾ ਹੀ ਤਾਂ ਗੋਰਖ ਹੈ, ਹੋਰ ਗੋਰਖ ਕੌਣ ਹੈ, ਉਹ ਤਾਂ ਵਿਕਲਦਰ ਹੈ, ਉਹ ਤਾਂ ਸਤ ਸਰੂਪ ਹੈ, ਉਹ ਤਾਂ ਪਰਮ ਤੱਤ ਹੈ, ਉਹਦੇ ਵਿੱਚ ਗ੍ਰਹਿ ਰੂਪ ਕਿੱਥੇ ਹੈ, ਉਹ ਪੂਜਾ ਉਹਦੀ ਕਰਨੀ ਸੀ, ਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਦੀਦਾਰ ਖਾਲਸੇ ਦਾ, ਇਹ ਉਪਦੇਸ਼ ਦੇ ਰਹੇ ਨੇ। ਹਾਂ, ਇਹ ਗੋਰਖ ਜੋ ਬੋਲਦਾ,
ਗੋਰਖ ਕਿਹਨੂੰ ਕਿਹਾ ਜੀ ਇੱਥੇ, ਗੋਰਖਨਾਥ ਨੂੰ ਕਿਹਾ,
ਗੋਰਖ ਦਾ ਕੋਈ ਚੇਲਾ ਹੋਣਾ, ਗੋਰਖੇ ਮੰਨਦੇ ਨੇ ਆਪਣੇ ਆਪ ਨੂੰ, ਜਿਵੇਂ ਨਾਨਕ ਦੇ ਪਿੱਛੇ ਨਾਨਕੇ ਮੰਨਦੇ ਸੀ ਨਾ, ਗੋਰਖ ਦਾ ਇੱਕ ਡਿਗਰੀ ਦਾ ਨਾਮ ਹੈ।
ਅੱਛਾ, ਇਹ ਜੋਗੀਆਂ ਦੇ ਚੇਲੇ ਹੈ ਜੀ।
ਹਾਂਜੀ ਹਾਂ,
ਠੀਕ ਹੈ ਜੀ। ਪਰਮ ਤੱਤ ਮੈਂ ਰੇਖ ਨਾ ਰੂਪ,
ਉਹ ਪਰਮ ਤੱਤ ਹੁੰਦਾ ਬੋਲਦੇ ਜਿਹੜਾ, ਉਹ ਚ ਰੇਖ ਰੂਪ ਨੀ ਹੁੰਦਾ, ਇੰਨਾ ਹੀ ਫਰਕ ਹੈ ਸਾਡਾ ਤੇਰਾ, ਮਿੱਟੀ ਦੀ ਮੂਰਤੀ ਨੂੰ ਪੂਜਦਾ ਹਾਂ ਅਸੀਂ, ਅੰਦਰਲੇ ਦੀ ਪੂਜਾ ਕਰਦੇ ਹਾਂ। ਹਾਂਜੀ,
ਮਹੱਲਾ ਪਹਿਲਾ ਸੋ ਉਦਾਸੀ ਜੇ ਪਾਲੈ ਉਦਾਸ, ਅਰਧ ਉਰਧ ਕਰੇ ਨਿਰੰਜਨ ਵਾਸ।
ਉਦਾਸੀ ਹੁੰਦਾ ਆਸ, ਜਿਹੜੀ ਉਹਦੀ ਇੱਕ ਰਹਿ ਜਾਵੇ, ਇਹ ਆਸ ਰੱਖਾ ਮਨ ਮਾਹੇ, ਬਾਕੀ ਆਸਾ ਖਤਮ ਕਰ ਦੇਵੇ। ਆਸਾ ਮਾਹੇ ਨਿਰਾਸੋ, ਆਸ ਇੱਕ ਕਾਹਦੀ ਹੈ, ਕਈ ਰਵਿਦਾਸ ਆਸ ਲੱਗ ਜੀਵਾ, ਸਿਰ ਪਿਓ ਦਰਸ਼ਨ ਦੇਖੇ। ਦਰਸ਼ਨ ਦੀ ਆਸ ਹੈਗੀ ਹੈ, ਨਾਮ ਦੀ ਆਸ ਹੈਗੀ ਹੈ, ਬਾਕੀ ਆਸ ਹੋਰ ਸਭ ਮਿਟਾ, ਬਾਕੀ ਤਾਂ ਸਭ ਬਿਨਾਂ ਪੂਰੀਆਂ ਦਿੱਤੀਆਂ ਹੋਈਆਂ ਤੇਰੀਆਂ, ਬਾਕੀ ਮਾਇਆ ਦੀਆਂ ਤਾਂ ਸਭ ਕੁਝ ਤੇਰੇ ਬਿਨਾਂ ਮੰਗੇ ਸਭ ਕੁਝ ਦਿੱਤਾ ਹੀ ਹੋਇਆ ਸਾਹਮਣੇ। ਸੋ ਉਦਾਸੀ ਜੋ ਪਾਲਣਾ ਹੈ,
ਪਾਲੇ ਉਦਾਸ,
ਪਾਲੇ ਉਦਾਸ, ਉਦਾਸ ਦੀ ਪਾਲਣਾ ਕਰੇ। ਹਾਂਜੀ,
ਅਰਧ ਉਰਧ ਕਰੇ ਨਿਰੰਜਨ ਵਾਸ,
ਚਿੱਤਰ ਮਨ ਦੇ ਵਿੱਚ ਵਿਚਾਰੇ ਨਿਰੰਜਨ ਦਾ ਵਾਸ ਕਰੇ, ਚਿੱਤਰ ਮਨ ਦੇ ਵਿੱਚੋਂ ਪੈਦਾ ਕਰੇ ਜਨਮ, ਚਿੱਤਰ ਮਨ ਦੇ ਵਿੱਚੋਂ ਪੈਦਾ ਹੋਵੇ ਸ਼ਬਦ ਨਾਮ, ਚਿੱਤਰ ਜਨਮ ਦੀ ਏਕਤਾ ਦੇ ਵਿੱਚੋਂ ਜਨਮ ਲਵੇ, ਇੱਕ ਹੋ ਕੇ ਉੱਗੇ ਜਿਹੜਾ, ਇੱਕ ਹੋ ਕੇ ਚਿੱਤਰ ਮਨ ਦੀ ਏਕਤਾ ਹੋ ਕੇ ਉੱਗੇ ਵਿੱਚੋਂ ਸ਼ਬਦ, ਸ਼ਬਦ ਪ੍ਰਗਟ ਹੋਵੇ ਜਿਹਦੇ ਵਿੱਚੋਂ, ਉਹ ਨਿਰੰਜਨ ਵਾਸ ਹੋਵੇ ਜਿਹਦੇ।
ਅੱਛਾ, ਅਰਧ ਮਨ ਉਰਧ ਚਿੱਤ ਕਰੇ, ਦੋਹਾਂ ਵਿੱਚ ਨਿਰੰਜਨ ਦਾ ਵਾਸ ਕਰੇ। ਹਾਂਜੀ, ਜੁੜ ਕੇ,
ਹਾਂ ਦੋਹਾਂ ਦੇ ਵਿੱਚ ਨਿਰੰਜਨ ਦਾ ਵਾਸ ਹੋਵੇ।
ਜਦੋਂ ਤੱਕ ਜੁੜਦੇ ਨੀ ਆਪਸ ਚ, ਜਦੋਂ ਤੱਕ ਨਿਰੰਜਨ ਦਾ ਵਾਸ ਨੀ ਹੋਣਾ। ਹਾਂਜੀ,
ਵਾਸ ਤਾਂ ਇਹ ਹੋਊਗੀ ਦੋਹੇ ਜੁੜਨਗੇ, ਨਿਰੰਜਨ ਨਾਲ ਦੋਹੇ ਜੁੜੇ ਹੋਣ, ਸ਼ਬਦ ਗੁਰੂ ਨਾਲ ਦੋਹੇ ਜੁੜੇ ਹੋਣ, ਜਾਂ ਵਿਚਾਰ ਕਰਨ ਦੋਹੇ ਜੁੜ ਕੇ ਕਰਨ, ਗੁਰਬਾਣੀ ਸੁਣ ਦੋਹੇ ਸੁਣ, ਦੋਹੇ ਜੁੜ ਕੇ ਸੁਣ। ਹਾਂਜੀ,
ਚੰਦ ਸੂਰਜ ਕੀ ਪਾਏ ਗੰਢ, ਤਿਸ ਉਦਾਸੀ ਕਾ ਪੜੇ ਨਾ ਕੰਧ।
ਆ ਚੰਦ ਸੂਰਜ ਹੋ ਗਿਆ ਨਾ, ਚੰਦ ਮਨ ਹੈ, ਸੂਰਜ ਅੰਦਰ ਦਾ ਚਿੱਤ, ਇਹਨਾਂ ਦੋਹਾਂ ਦੀ ਐਸੀ ਗੰਢ ਪਾ ਦਿੱਤੇ ਵਜਣੀ ਖੁੱਲੇ ਹੀ ਨਾ। ਫਿਰ ਚੰਦ ਸੂਰਜ ਕੀ ਪਾਏ ਗੰਢ, ਹੁਣ ਬਾਹਰਲੇ ਚੰਦ ਸੂਰਜ ਦੀ ਗੰਢ ਆਪਾਂ ਕਿਵੇਂ ਪਾ ਲਾਂਗੇ,
ਦੂਰੇ ਬਹੁਤ ਹੈ ਜੀ, ਉਹ ਤਾਂ
ਪੋਸੀਬਲ ਨਹੀਂ ਹੈ। ਤਾਂ ਚੰਦ ਸੂਰਜ ਕੀ ਪਾਏ ਗੰਢ,
ਤਿਸ ਉਦਾਸੀ ਕਾ ਪੜੇ ਨਾ ਕੰਧ।
ਕੰਧ ਸਰੀਰ ਨੀ ਦੂਆ ਧਾਰਨ ਕਰਦਾ।
ਅੱਛਾ,
ਦੂਈ ਦੇ ਨੀ ਹੁਣ ਧਾਰਨ ਕਰਨੀ ਪੈਂਦੀ, ਦੂਆ ਦੂਈ ਜੂਨ ਨੀ ਲੈਣੀ ਪੈਂਦੀ। ਹਾਂਜੀ,
ਬੋਲੇ ਗੋਪੀ ਚੰਦ ਸਤ ਸਰੂਪ, ਪਰਮ ਤਤ ਮੈਂ ਰੇਖ ਨਾ ਰੂਪ।
ਹੇ ਗੋਪੀ ਚੰਦ, ਜਿਹੜਾ ਬੋਲਦਾ ਅੰਦਰ ਉਹ ਸਤ ਸਰੂਪ ਹੈ, ਉਹ ਪਰਮ ਤਤ ਚ ਰੇਖ ਰੂਪ ਨੀ ਹੁੰਦਾ। ਤੂੰ ਸ੍ਰੀ ਚੰਦ ਦੀ ਫੋਟੋ ਬਣਾ ਕੇ ਨਾ ਪੂਜ, ਉਹ ਦੇਹ ਸੀ ਉਹਦੀ ਸ੍ਰੀ ਚੰਦ ਦੀ, ਜਿਹੜਾ ਬੋਲਦਾ ਸੀ ਅੰਦਰ ਸ੍ਰੀ ਚੰਦ, ਉਹਨੂੰ ਲੱਭ ਕੇ ਉਹ ਕੀ ਸੀ, ਉਹਨੂੰ ਦੇਖ ਲਵੇ, ਉਹਦਾ ਦਰਸ਼ਨ ਕਰ ਲਵੇ, ਉਹਦੀ ਪੂਜਾ ਕਰ ਲਵੇ, ਕੋਈ ਇਤਰਾਜ ਨਹੀਂ ਸਾਨੂੰ।
ਗੋਪੀ ਚੰਦ ਕੌਣ ਹੈ ਜੀ, ਇਹ ਵੀ ਕੋਈ ਬਾਹਰ ਹੀ ਹੈ?
ਉਦਾਸੀਆਂ ਦਾ ਥੱਲੇ ਹੋਣਾ ਨਾ ਕੋਈ।
ਅੱਛਾ ਜੀ,
ਜੋਗੀਆਂ ਦੇ ਵਿੱਚੋਂ ਹੀ ਨੇ, ਉਦਾਸੀ ਪਹਿਲਾਂ ਤੇ ਨੇ, ਮਹੱਲੇ ਪਹਿਲੇ ਦਾ ਸ਼ਬਦ ਨਹੀਂ ਆਇਆ ਇਹਦਾ।
ਹਾਂਜੀ ਹਾਂਜੀ,
ਤੇ ਇਹਦਾ ਮਤਲਬ ਸ੍ਰੀ ਚੰਦ ਨੇ ਤਾਂ ਉਦਾਸ ਬਾਅਦ ਕੀਤਾ, ਉਦਾਸੀ ਤਾਂ ਪਹਿਲਾਂ ਹੀ ਚੱਲਦੇ ਨੇ।
ਠੀਕ ਹੈ ਜੀ,
ਇਹ ਵੀ ਇੱਕ ਨੁਕਤਾ।
ਮਤਲਬ ਇਸ ਸਮੇਂ ਜਿਹੜੇ ਉਦਾਸੀ ਸੀ ਉਹ ਫਿਰਕਾ ਚੱਲ ਰਿਹਾ ਸੀ,
ਚੱਲ ਰਿਹਾ ਸੀ ਉਦਾਸੀਆਂ ਦਾ ਖੇਲ ਹੈ ਫਿਰ ਉਹ, ਜਿਹੜੇ ਕਹਿੰਦੇ ਨੇ ਉਦਾਸੀ ਪੰਥ ਚਲਾਇਆ, ਇੱਥੋਂ ਤਾਂ ਸਾਬਤ ਹੁੰਦਾ ਗੁਰਬਾਣੀ ਚ ਉਦਾਸੀ ਆਲਰੇਡੀ ਹੈਗੇ ਨੇ।
ਹਾਂਜੀ
ਹਾਂਜੀ,
ਮਹੱਲਾ ਪਹਿਲਾ, ਸੋ ਪਾਖੰਡੀ ਜੇ ਕਾਇਆ ਪਖਾਲੇ, ਕਾਇਆ ਕੀ ਅਗਨੀ ਬ੍ਰਹਮ ਪ੍ਰਜਾਲੇ।
ਇੱਕ ਐਸਾ ਵੀ ਫਿਰਕਾ ਸੀ, ਉਹ ਆਪਣੇ ਆਪ ਨੂੰ ਪਖੰਡੀ ਕਹਿੰਦੇ ਥੇ, ਅਸੀਂ ਤਾਂ ਜੀ ਪਖੰਡੀ ਆ, ਆਪਣੇ ਆਪ ਨੂੰ ਪਖੰਡੀ ਮੰਨ ਕੇ ਚੋਟ ਕਰਦੇ ਤੇ ਦੂਏ ਨੂੰ ਵੀ ਸਾਰੇ ਪਖੰਡੀ ਹੋਦੇ, ਆਪਣੇ ਆਪ ਨੂੰ ਪਖੰਡੀ ਕਹਿੰਦੇ ਥੇ। ਸੋ ਪਾਖੰਡੀ, ਪਾਖੰਡੀ ਕੀ ਕਿਉਂ ਕਹਿੰਦੇ ਥੇ? ਕਹਿੰਦੇ ਸਾਡਾ ਬੇਈਮਾਨ ਹੈ ਮਨ, ਉਹ ਅੱਡ ਹੋਇਆ ਹੋਇਆ, ਖੰਡ ਪਾਇਆ ਹੋਇਆ ਉਹਨੇ ਵਿੱਚ ਟੁਕੜਾ, ਮਨ ਚਿੱਤ ਦੇ ਨਾਲ ਏਕਤਾ ਨਹੀਂ ਰੱਖਦਾ, ਖੰਡਨ ਹੋ ਗਿਆ, ਮਨ ਖੰਡਨ ਹੋਇਆ ਹੋਇਆ ਸਾਡਾ, ਪਾਖੰਡੀ ਆ ਅਸੀਂ।
ਸੋ ਪਾਖੰਡੀ ਜੇ ਕਾਇਆ ਪਖਾਲੀ,
ਸੋ ਪਖੰਡੀ ਜੇ ਪਖੰਡੀ ਹੈਗਾ ਉਹ, ਚਲੋ ਮੰਨ ਲੈਂਦੇ ਆ, ਪਰ ਉਹਨੂੰ ਕਾਇਆ ਪਖਾਲਣੀ ਚਾਹੀਦੀ ਹੈ। ਕਾਇਆ ਪਖਾਲਣਾ ਕਿਵੇਂ ਹੈ? ਕਾਇਆ ਦੇ ਉੱਤੇ ਹਿਰਦੇ ਨੂੰ ਧੋਣਾ ਚਾਹੀਦਾ ਹੈ ਰਾਮੋਦਕ ਨਾਲ, ਗਿਆਨ ਅੰਮ੍ਰਿਤ ਨਾਲ, ਗੁਰਬਾਣੀ ਦੇ ਗਿਆਨ ਨਾਲ ਹਿਰਦੇ ਨੂੰ ਧੋਣਾ ਚਾਹੀਦਾ। ਜਦ ਗੁਰਬਾਣੀ ਨੂੰ ਵਿਚਾਰਾਂਗੇ, ਉਹਦਾ ਜਿਹੜਾ ਗਿਆਨ ਅੰਮ੍ਰਿਤ ਹੈ ਉਹ ਕਾਇਆ ਨੂੰ ਪਖਾਲੂਗਾ। ਉਹ ਜਿਹੜਾ ਪਖਾਲਣਾ ਕਾਇਆ, ਜਿਹਦੇ ਜਿਵੇਂ ਕੋਈ ਜ਼ਖਮ ਧੋਈਦਾ, ਐ ਉਹ ਕਾਇਆ ਪਖਾਲੀ ਹੋਈ, ਜਿਹੜਾ ਖੰਡ ਹੈ ਵਿੱਚ ਉਹ ਠੀਕ ਹੋ ਜੂਗਾ। ਜਿਵੇਂ ਕਿਤੇ ਫੱਟ ਲੱਗ ਜਾਂਦਾ ਆਪਣਾ, ਕਿਸੇ ਚੀਜ਼ ਦਾ ਮਾਸ ਫਟ ਜਾਂਦਾ, ਬਾਹਰੋਂ ਚੀਰਾ ਆ ਜਾਂਦਾ, ਉਹ ਚੀਰੇ ਨੂੰ ਫਿਰ ਪਖਾਲਣ ਨਾਲ ਉਹ ਠੀਕ ਹੋ ਜਾਂਦਾ, ਹੰਕਾਰ ਦੂਰ ਹੋ ਜੂਗਾ। ਹੰਕਾਰ ਨੇ ਖੰਡ ਪਾਇਆ ਹੋਇਆ, ਹੋਰ ਕੀ ਪਾਇਆ ਹੋਇਆ।
ਮਨ ਚ ਤਿੱਕ ਕਰਨ ਦੀ ਗੱਲ ਹੈ ਜੀ,
ਕਹਿੰਦੇ ਧਰ ਫਿਰਕਾ ਇੱਕ ਸੰਗੀ ਵਾਸਾ ਵਿੱਚ ਹੋਵੇ ਭੀਤ ਕਰਾਰੀ, ਉਹ ਜਾਂ ਪਖਾਲੂਗਾ ਪਾਣੀ ਪਾਊਗਾ, ਹੋਮੇ ਦੀ ਭੀਤ ਖੁਰਜੂਗੀ ਵਿੱਚੋਂ। ਹੋਮਨ ਦੀ ਕੰਧ ਢਹਿ ਜੂਗੀ, ਜੇ ਕੂੜਾ ਟੁੱਟਾ ਪਾਲ ਕੂੜ ਦੀ ਕੰਧ ਗਿਰ ਜੂਗੀ ਪਾਣੀ ਨਾਲ, ਇਹ ਗਿਆਨ ਨਾਲ ਬਾਬੇ ਇੱਕ ਹੋ ਜਾਣਗੇ। ਵਿਚਾਲੇ ਦੀਵਾਰੇ ਪਾਈ ਹੋਈ ਹੈ ਭਾਈ ਭਾਈ, ਅੱਡ ਹੋ ਕੇ ਵਿਹੜੇ ਚ ਕੰਧ ਖਾਲੀ ਕੰਧ ਢਾ ਦਿਓ ਰੋੜ ਦਿਓ ਫੇਰ ਇੱਕ ਹੋ ਗਏ। ਹਾਂਜੀ,
ਕਾਇਆ ਕੀ ਅਗਨੀ ਬ੍ਰਹਮ ਪ੍ਰਜਾਲੀ,
ਜਿਹੜੀ ਕਾਇਆ ਦੇ ਵਿੱਚ ਅਗਨੀ ਹੈ ਨਾ, ਜਿਹੜੀ ਮਨ ਦੇ ਵਿੱਚ ਤ੍ਰਿਸ਼ਨਾ ਹੈ, ਬ੍ਰਹਮਾਗਨ ਨੇ ਜਾਲ ਦੇਣੀ ਹੈ। ਬ੍ਰਹਮਾਗਨ ਬਹੁਤ ਤੇਜ਼ ਅੱਗ ਹੈ, ਉਹ ਅਗਨੀ ਰਹਿਣੇ ਨੀ ਦੇਣੀ, ਉਹ ਖਤਮ ਕਰ ਦੇਣੀ ਹੈ, ਨਸ਼ਟ ਕਰ ਦੇਣੀ ਅਗਨੀ। ਉਹ ਸੰਸਾਰ ਦੇ ਪਦਾਰਥਾਂ ਦੀ ਭੁੱਖ ਹੈ ਜਿਹੜੀ, ਉਹਨੇ ਨਾਮ ਦੇ ਜਦ ਪੈਦਾ ਹੋਣਾ ਗੁਰਮਤ ਦੇ ਗਿਆਨ ਨੇ ਹੀ ਖਤਮ ਕਰ ਦੇਣੀ ਉਹ ਬਸ। ਹਾਂਜੀ,
ਸੁਪਨੇ ਬਿੰਦ ਨਾ ਦੇਈ ਝਰਨਾ ਤਿਸ ਪਾਖੰਡੀ ਜਰਾ ਨਾ ਮਰਨਾ।
ਸੁਪਨੇ ਬਿੰਦ ਨਾ ਦੇਈ ਝਰਨਾ, ਸੁਪਨੇ ਵਿੱਚ ਇੱਕ ਮਿੰਟ ਵਾਸਤੇ ਵੀ ਜਿਹੜਾ ਹੈਗਾ ਮਨ ਨੂੰ ਅੱਡ ਨਾ ਹੋਣ ਦੇਵੇ, ਮਨ ਚਿੱਤ ਤੋਂ ਵੱਖਰਾ ਨਾ ਹੋਵੇ, ਝੜੇ ਨਾ ਇਹ, ਅੱਡ ਨਾ ਹੋ ਜਾਵੇ।
ਜਦੋਂ ਅੱਡ ਹੁੰਦਾ ਫਿਰ ਸੁਪਨੇ ਦੀ ਅਵਸਥਾ ਚਲੇ ਜਾਂਦਾ।
ਸੁਪਨੇ ਚ ਵੀ ਸੁਪਨਾ ਬਣਾ ਦੇਖੇ ਅੱਡ ਹੋਣ ਦਾ ਮੁਹਾਵਰਾ ਵਰਤਿਆ, ਸੁਪਨੇ ਚ ਵੀ ਆ ਕੰਮ ਕਰਨਾ, ਜਾਗਦੇ ਦਾ ਕੀ ਕਰਨਾ।
ਸੁਪਨੇ ਚ ਵੀ ਬਿੰਦ ਨਾ ਦੇਈ ਝਰਨਾ, ਇੱਕ ਛਿਣ ਵਾਸਤੇ
ਸੁਪਨੇ ਚ ਵੀ ਨਾ ਸੋਚੇ ਮਨ ਅੱਡ ਹੋਣ ਦੀ ਗੱਲ।
ਠੀਕ ਹੈ, ਤਿਸ ਪਾਖੰਡੀ ਜਰਾ ਨਾ ਮਰਨਾ,
ਪਾਓ ਫਿਰ ਪਾਖੰਡੀ ਹੈ ਜਿਹੜਾ ਉਹਦਾ ਜਨਮ ਮਰਨ ਖਤਮ ਹੋ ਜਾਂਦਾ।
ਜਰਾ ਦਾ ਮਤਲਬ ਬੁਢਾਪਾ ਜੀ,
ਜਰਾ ਮਰਨ ਸਰੀਰ ਕਰਕੇ ਹੈ ਬਾਹਰਲੇ ਦਾ।
ਠੀਕ ਹੈ ਜੀ।
ਹਾਂਜੀ,
ਬੋਲੇ ਚਰਪਟ ਸਤ ਸਰੂਪ ਪਰਮ ਤਤ ਮੈਂ ਰੇਖ ਨਾ ਰੂਪ।
ਇਹ ਚਰਪਟ ਜੋ ਬੋਲਦਾ ਅੰਦਰ ਉਹ ਸਤ ਸਰੂਪ ਹੈ, ਚਰਪਟ ਜੋਗੀਆਂ ਦੇ ਵਿੱਚ ਹੈ ਜਿਹਨਾਂ ਗੱਲ ਕਰੀ ਹੈ। ਪਰਮ ਤਤ ਮੈਂ ਰੇਖ ਨਾ ਰੂਪ, ਸਤ ਸਰੂਪ ਆ ਬੋਲਣ ਵਾਲਾ, ਪਰਮ ਤਤ ਚ ਰੇਖ ਰੂਪ ਨਹੀਂ ਹੁੰਦੀ।
ਇਹ ਸਾਰੇ ਜੋਗੀਆਂ ਦੇ ਚੇਲੇ ਹਨ।
ਹਾਂ, ਜੋਗੀਆਂ ਦੀਆਂ ਕੈਟਾਗਰੀਆਂ ਨੇ। ਹਾਂਜੀ,
ਮਹੱਲਾ ਪਹਿਲਾ ਸੋ ਬੈਰਾਗੀ ਜੇ ਉਲਟੇ ਬ੍ਰਹਮ ਗਗਨ ਮੰਡਲ ਮੈਂ ਰੋਪੇ ਥੰਮ।
ਜਿਹੜਾ ਬ੍ਰਹਮ ਨੂੰ ਉਲਟ ਲਵੇ, ਬ੍ਰਹਮ ਮਾਇਆ ਦੇ ਵਿੱਚ ਨੂੰ ਆਇਆ, ਇਹ ਹੋ ਵਿੱਚ ਆਇਆ, ਹੋ ਵਿੱਚ ਗਿਆ, ਬ੍ਰਹਮ ਉਲਟ ਲਵੇ, ਹੋ ਤੂੰ ਹੋ ਤੂੰ ਛੱਡ ਦੇਵੇ, ਤਿਆਗ ਦੇਵੇ, ਪਿੱਛੇ ਨੂੰ ਆਪਣੇ ਘਰ ਵਿੱਚ ਘਰ ਦੀ ਗੱਲ ਕਰੇ, ਹੁਣ ਬ੍ਰਹਮ ਨੂੰ ਮਾਇਆ ਤੋਂ ਉਲਟਾ ਲਵੇ। ਆਪਣਾ ਮਨ ਹੈ ਨਾ, ਬ੍ਰਹਮ ਆਪਣੇ ਮਨ ਨੂੰ ਮਾਇਆ ਤੋਂ ਵਿੱਚੋਂ ਉਲਟਾ ਲਵੇ, ਆਪਣੀ ਮਾਇਆ ਦਾ ਮੋਹ ਨੂੰ ਛੱਡ ਦੇਵੇ, ਹੁਣ ਤਿਆਗ ਦੇਵੇ, ਮਾਇਆ ਦੇ ਦਰਸ਼ਨ ਦੀ ਭੁੱਖ ਛੱਡ ਦੇਵੇ। ਹਾਂਜੀ,
ਗਗਨ ਮੰਡਲ ਮਹਿ ਰੋਪੇ ਥੰਮ,
ਗਗਨ ਮੰਡਲ ਦੇ ਵਿੱਚ ਉਹਨੂੰ ਸੁਰਤ ਨੂੰ ਧਿਆਨ ਨੂੰ ਕੱਢ ਦੇਵੇ, ਰੋਕ ਦੇਵੇ, ਵੀ ਰੋਪਣਾ ਹੁੰਦਾ ਇਧਰੋਂ ਪੱਟ ਕੇ ਇਧਰ ਲਾਉਣਾ, ਪੁਰੀ ਦੀ ਜਿਹੜੀ ਆਪਾਂ ਲਾਉਂਦੇ ਹਾਂ ਪੱਟ ਕੇ, ਉਹਨੂੰ ਰੋਪਣਾ ਕਹਿੰਦੇ ਨੇ। ਧਿਆਨ ਨੂੰ ਮਾਇਆ ਜੋ ਪੱਟ ਕੇ ਆਕਾਸ਼ ਵਿੱਚ ਲਾ ਦੇਵੇ, ਗਗਨ ਮੰਡਲ ਚ ਲਾ ਦੇਵੇ, ਗਗਨ ਮੰਡਲ ਮਹਿ ਰੋਪੇ ਥੰਮ।
ਇਹਦਾ ਕੀ ਭਾਵ ਬਣਦਾ ਜੀ, ਕੀ ਕਹਿਣਾ ਚਾਹੁੰਦੇ?
ਗਗਨ ਮੰਡਲ ਦੇ ਹਿਰਦਾ ਗਗਨ ਮੰਡਲ ਹੈ, ਹਿਰਦੇ ਵਿੱਚ ਸੁਰਤ ਨੂੰ ਟਿਕਾ ਦੇਵੇ। ਹਾਂਜੀ,
ਅਹਿਨਿਸ ਅੰਤਰ ਰਹੇ ਧਿਆਨ ਤੇ ਬੈਰਾਗੀ ਸਤ ਸਮਾਨ।
ਦਿਲ ਰਾਤ ਧਿਆਨ ਆਪਣੀ ਮੂਲ ਵਿੱਚ ਰੱਖਿਆ, ਬਈ ਜਿਹੜਾ ਮੈਂ ਬੂਟਾ ਲਾਇਆ ਚੱਲ ਵੀ ਪਿਆ, ਉਹ ਗਤੀ ਵੀ ਫੜੀ ਹੈ, ਹਰਾ ਵੀ ਹੋਣ ਲੱਗ ਗਿਆ, ਉਹਨੂੰ ਇਹ ਫਲ ਲੱਗਣਾ ਜਿਹੜਾ ਰੋਪਿਆ, ਤੁਹਾਨੂੰ ਮੈਂ ਧਿਆਨ ਧਿਆਨ ਮੈਂ ਜਾਣਿਆ, ਗੁਰਮੁਖੀ ਅਸਤ ਕਹਾਣੀ ਉਹ ਧੁਨ ਦੇ ਵਿੱਚ ਕੱਢਿਆ, ਤੁਹਾਨੂੰ ਇੱਥੋਂ ਹੀ ਪੈਦਾ ਹੋਣੀ ਹੈ, ਹਿਰਦੇ ਚ ਉੱਥੇ ਕੱਢਿਆ, ਉਸ ਬਿੰਦੂ ਤੇ ਕੱਢਿਆ ਹੈ, ਕੱਢੀ ਹੈ ਸੁਰਤ, ਜਿਸ ਬਿੰਦੂ ਤੋਂ ਸ਼ਬਦ ਪੈਦਾ ਹੋਣਾ, ਧਿਆਨ ਉੱਥੇ ਹੀ ਰੱਖਿਆ, ਵਿਕਾਸ ਸੁਣਦਾ, ਅੰਤਰ ਰਹੇ ਧਿਆਨ
ਤੇ ਬੈਰਾਗੀ ਸਤ ਸਮਾਨ।
ਕੱਲ ਇੱਕੋ ਹੀ ਹੈ ਸਾਰਿਆਂ ਨਾਲ ਕੀਤੀ, ਕੱਲ ਉੱਥੇ ਹੀ ਆ ਕੇ ਮੁੱਕਣੀ ਹੈ,
ਚਾਹੇ ਜੋਗੀ ਹੈ, ਚਾਹੇ ਬੈਰਾਗੀ ਹੈ, ਚਾਹੇ ਪਾਖੰਡੀ ਹੈ, ਚਾਹੇ ਉਦਾਸੀ ਹੈ ਜੀ।
ਉਹ ਬੈਰਾਗੀ ਸਤ ਸਮਾਨ ਹੈ, ਸਤ ਸਰੂਪ ਹੈ, ਆਪੇ ਇੱਕ ਨੁਕਤਾ ਤੇ ਰਾਗਾਂ ਦੇ ਵਿੱਚ ਬਾਣੀ ਹੈ, ਰਾਗ ਤੋਂ ਬੈਰਾਗ ਵੱਲ ਨੂੰ ਜਾਣਾ ਅਸੀਂ, ਇਹ ਰਾਗੀ ਉਹ ਰਹਿ ਗਏ, ਰਾਗੀ ਤਾਂ ਰੋਗੀ ਰਹਿ ਗਏ, ਸੋ ਰਾਗੀ ਰੋਗੀ ਸੋਈ, ਉਹ ਬੈਰਾਗ ਵੱਲ ਨੂੰ ਜਾਣਾ, ਬੈਰਾਗ ਤੇ ਅਨੁਰਾਗ ਵੱਲ ਨੂੰ ਜਾਣਾ, ਅਨੁਰਾਗ ਹੁੰਦਾ ਕਿਸੇ ਦੇ ਪਿੱਛੇ ਲੱਗਣਾ, ਸੁਣ ਕੇ ਬੋਲਣਾ, ਉਹ ਅਨੁਰਾਗ ਹੈ, ਅਨੁਰਾਗੀ ਹੈ। ਬੈਰਾਗੀ ਤਾਂ ਬਸ ਕੁਛ ਵੀ ਨੀ, ਨਿਊਟਰਲ ਗੇਅਰ ਹੈ, ਰਾਗੀ ਨਿਊਟਰਲ ਗੇਅਰ ਹੈ, ਰਾਗੀ ਗੇਅਰ ਹੈ, ਔਰ ਅਨੁਰਾਗੀ ਫਾਰਵਰਡ ਗੇਅਰ ਹੈ, ਜਦੋਂ ਗੁਰਬਾਣੀ ਰਾਜਦਾ ਫਾਰਵਰਡ ਗੇਅਰ ਹੈ, ਇਹ ਚੱਲਦਾ ਅੱਗੇ ਨੂੰ, ਜਿਹੜਾ ਬੈਰਾਗੀ ਹੈ ਨਿਊਟਰਲ ਗੇਅਰ ਹੈ ਬਸ, ਨਾ ਗਾਹ ਨਾ ਪਿਛਾਂ, ਜਿਹੜਾ ਰਾਗੀ ਹੈ ਬੈ ਗੇਅਰ ਹੈ, ਪਿੱਛੇ ਨੂੰ ਜਾ ਰਿਹਾ, ਤਾਂ ਹੀ ਤਾਂ ਪੈਸੇ ਲੈਂਦੇ ਨੇ ਇਹਨਾਂ ਨੇ ਮਾਇਆ ਦੇ, ਵੇਚਦੇ ਨੇ ਮਾਇਆ ਕਾਰਨ ਵਿਦਿਆ ਵਿੱਚ, ਜਨਮ ਅਵਿਰਥਾ ਜਾਈ। ਹਾਂਜੀ,
ਬੋਲੇ ਭਰਤਰੀ ਸਤ ਸਰੂਪ ਪਰਮ ਤਤ ਮੈਂ ਰੇਖ ਨਾ ਰੂਪ।
ਬੋਲੇ ਭਰਤਰੀ ਸਤ ਸਰੂਪ, ਭਰਤਰੀ ਸਤ ਸਰੂਪ ਹੈ ਜੋ ਬੋਲਦਾ। ਬੈਰਾਗੀ ਵੀ ਗਾਉਂਦੇ ਹੁੰਦੇ ਤੇ ਪਰ ਰਾਗੀ ਆਪਣੇ ਆਪ ਨੂੰ ਬੈਰਾਗੀ ਕਹਿੰਦੇ। ਹਾਂ ਭਰਤਰੀ ਨੂੰ ਕਿਹਾ ਹੈ ਨਾ ਵੀ ਬੋਲੇ ਸਤ, ਜਿਹੜਾ ਅੰਦਰ ਬੋਲਦਾ ਸਤ ਸਰੂਪ ਹੈ, ਪਰਮ ਤੱਤ ਵਿੱਚ ਰੇਖ ਰੂਪ ਨਹੀਂ ਹੁੰਦਾ। ਪਰਮ ਤੱਤ ਦੀ ਆਪਾਂ ਪਰਮ ਤੱਤ ਨਾਲ ਜੁੜਨਾ, ਜੇ ਪਰਮ ਤੱਤ ਨਾਲ, ਪਰਮ ਤੱਤ ਆਪ ਵੀ ਪਰਮ ਤੱਤ ਆ, ਅਸੀਂ ਪਰਮ ਤੱਤ ਪਰਮ ਤੱਤ ਨਾਲ ਹੀ ਜੁੜ ਸਕਦਾ ਹੈ ਨਾ, ਜੁੜਿਆ ਹੋਇਆ ਮਾਇਆ ਨਾਲ ਤਾਂ ਤੋੜਨਾ।
ਠੀਕ ਹੈ ਜੀ, ਇਹ ਅਲੱਗ ਅਲੱਗ ਸਮੇਂ ਇਹਨਾਂ ਦੀ ਗੁਰੂ ਨਾਨਕ ਸਾਹਿਬ ਦੀ ਇਹਨਾਂ ਨਾਲ ਭੇਂਟ ਹੋਈ ਹੋਏਗੀ ਹਾਂਜੀ, ਸਾਰੇ ਫਿਰਕਿਆਂ ਨਾਲ।
ਹਾਂਜੀ ਹਾਂਜੀ ਹਾਂਜੀ, ਇੱਥੇ ਇਕੱਠਾ ਕਰਤਾ, ਸਮਰਾਈਜ਼ ਕਰਤਾ।
ਠੀਕ ਹੈ ਜੀ, ਹਾਂਜੀ। ਮਹੱਲਾ ਪਹਿਲਾ, ਕਿਉਂ ਮਰੈ ਮੰਦਾ, ਕਿਉਂ ਜੀਵੈ ਜੁਗਤੀ, ਕੰਨ ਪੜਾਏ ਕਿਆ ਖਾਜੈ ਭੁਗਤੀ।
ਜਦੋਂ ਚੰਗਾ ਹੀ ਨਹੀਂ ਬਣਿਆ, ਚੰਗਾ ਮਨ ਮਰਦਾ, ਮਨ ਜਦ ਚੰਗਾ ਬਣ ਜਾਂਦਾ ਨਾ, ਜਦੇ ਮਰਦਾ ਜਾਂ ਛੱਡਦਾ ਹੈ, ਚੰਗਿਆਈਆਂ ਨਾਲ ਮਰਦਾ, ਗੁਣਾਂ ਨਾਲ ਮਰਦਾ ਹੈ, ਗੁਣਾਂ ਨਾਲ ਗੁਣਾਂ ਕਰਕੇ ਮਾਇਆ ਨੂੰ ਛੱਡਦਾ ਹੈ, ਔਗੁਣਾਂ ਨੂੰ ਛੱਡਦਾ ਹੈ। ਇਹਦੇ ਗੁਣ ਪੈਦਾ ਹੁੰਦੇ ਨੇ ਤਾਂ ਔਗਣ ਮਰਦੇ ਨੇ, ਔਗਣ ਮਰਦੇ ਨੇ ਮਨ ਮਰ ਗਿਆ। ਮੰਦਾ ਜੇ ਰਹੇਗਾ ਉਹ ਨੀ ਮਰ ਸਕਦਾ ਉਹਨਾਂ ਚਿਰ, ਔਗਣ ਨੇ, ਔਗਣ ਵਾਲਾ ਨੀ, ਔਗਣ ਵਾਲਾ ਤਾਂ ਸਰੀਰ ਕਰਕੇ ਮਰ, ਮਨ ਕਰਕੇ ਨੀ ਮਰਦਾ ਹੁੰਦਾ, ਮਰਜ਼ੀ ਛੱਡਣਾ ਹੀ ਮਰਨਾ ਹੈ। ਕਿਉਂ ਮੰਦਾ, ਕਿਉਂ ਜੀਵ ਹੈ ਜੁਗਤੀ, ਉਹ ਜੀਵਨ ਦੀ ਜੁਗਤੀ ਕਿੱਥੋਂ ਆਈ ਆਵੇ, ਜੀਵਨ ਦੀ ਤਾਂ ਜੁਗਤੀ ਹੈ ਨਾ, ਜੀਵਨ ਦੀ ਜੁਗਤੀ ਬਾਅਦ ਦੇ ਵਿੱਚ ਹੈ। ਪਹਿਲਾਂ ਮਰੇ ਤਾਂ ਸਹੀ, ਮਰਨ ਦਾ ਤਾਂ ਸਮਝ ਨੀ, ਮਰਨ ਦਾ ਤਾਂ ਪਤਾ ਨੀ, ਜੀਵਨ ਦੀ ਜੁਗਤੀ ਕਿੱਥੋਂ ਹੋਣੀ ਹੈ। ਕਿਉਂ ਜੀਵੇ ਜੁਗਤੀ, ਜੁਗਤੀ ਨਾਲ ਜੀਵੇ ਕਿਵੇਂ, ਜੇ ਮਰਿਆ ਹੈ ਹੀ ਨੀ ਅਜੋ। ਹਾਂਜੀ,
ਕੰਨ ਪੜਾਏ ਕਿਆ ਖਾਜੈ ਭੁਗਤੀ।
ਮਹਿਜ਼ ਕੰਨ ਪੜਾਏ ਤੇ ਕਿਹੜੀ ਭੁਗਤੀ ਖਾਂਦਾ, ਉਹ ਭੁਗਤੀ ਗਿਆਨ ਦੀ ਭੁਗਤੀ ਨੀ ਖਾ ਸਕਦਾ ਕੰਨ ਪੜਾਏ ਤੇ। ਹਾਂ, ਉਹ ਤਾਂ ਆਟਾ ਮੰਗ ਲੈਂਦਾ, ਮਿੱਠਾ ਗੁੜ ਮੰਗ ਲੈਂਦਾ ਸਰੀਰ ਦੇ ਪੇਟ, ਉਧਰ ਉਧਰ ਪੂਰਤੀ ਵਾਲੀ ਨੂੰ ਭੁਗਤੀ ਕਹੀ ਜਾਂਦਾ, ਉਹ ਭੁਗਤੀ ਨੀ ਹੈ, ਉਹ ਭਿਖਿਆ ਹੈ।
ਬਾਹਰਲੇ ਸਰੀਰ ਦੇ ਕੰਨ ਪੜਾਈ ਫਿਰਦਾ ਤੇ ਬਾਹਰਲੇ ਸਰੀਰ ਵਾਸਤੇ ਭੁਗਤੀ ਇਕੱਠੀ ਕਰਦਾ ਹੈ ਜੀ,
ਉਹਨੂੰ ਭੁਗਤੀ ਕਹੀ ਜਾਂਦਾ।
ਠੀਕ ਹੈ, ਜਦ ਕਿ ਭੁਗਤ ਗਿਆਨ ਹੈ ਜੀ।
ਗਿਆਨ ਭੁਗਤ
ਤੇ ਜਪਜੀ ਸਾਹਿਬ ਦੀ ਪੌੜੀ ਦੀ ਵਿਆਖਿਆ ਫਿਰ ਇੱਥੇ ਖੁੱਲ ਰਹੀ ਹੈ ਹੁਣ ਜੀ। ਹਾਂਜੀ, ਆਸਤ ਨਾਸਤ ਏਕੋ ਨਾਉ, ਕੌਣ ਸੋ ਅਖਰ ਜਿਤ ਰਹਿ ਹੀ ਆਓ।
ਨਾਸਤੀ ਆ ਰਾਸਤੀ, ਜਿਹੜੀ ਤੁਸੀਂ ਕਹਿੰਦੇ ਆਸਤਕ ਨਾਸਤਕ,
ਹਾਂਜੀ,
ਅਸਲ ਚ ਕਦੇ ਦੋ ਨੌ ਨੇ, ਇਹ ਦੋਵੇਂ ਭਾਈ ਹੋਣੇ ਆਸਤ ਨਾਸਤ। ਉਹ ਸੱਚ ਨੂੰ ਦੋਏ ਨੀ ਮੰਨਦੇ, ਸੱਚ ਦੋਏ ਦੂਰ ਨੇ, ਇੱਕ ਚ ਹਉ ਇੱਕ ਚ ਮਾਇਆ। ਆਸਤ ਨਾਸਤ ਉਹ ਤਾਂ ਜਿਹੜਾ ਮੇਰੀ ਗੱਲ ਮੇਰੇ ਤਰੀਕੇ ਨਾਲ ਨੀ ਨਾ ਮੰਨਦਾ, ਜਿਹੜਾ ਪੱਥਰ ਪੂਜਾ ਨੀ ਕਰਦਾ ਉਹਨੂੰ ਕਹਿੰਦੇ ਨਾਸਤਕ ਹੈ, ਜਿਹੜਾ ਸੱਚ ਨੂੰ ਨੀ ਮੰਨਦਾ, ਪੱਥਰ ਨੂੰ ਬਣਾਉਂਦਾ, ਪੱਥਰ ਜੋ ਪ੍ਰਗਟ ਹੋਊ ਉਹਦਾ ਆਪ ਵੀ ਆਸਤੀ ਵੀ ਨਾਸਤੀ ਹੈ, ਆਸਤੀ ਹੈ ਉਹ ਵੀ ਨਾਸਤੀ ਹੈ, ਮਾਇਆ ਦੀ ਇੱਛਾ ਰੱਖਣ ਵਾਲਾ ਵੀ ਨਾਸਤੀ ਹੈ, ਨਾਸ ਹੋਣਾ ਉਹਨੇ, ਸਰੀਰ ਨੂੰ ਬੰਨਣ ਵਾਲਾ ਨਾਸਤੀ ਹੈ, ਸਰੀਰ ਨੇ ਨਾਸ ਹੋਣਾ ਹੀ ਹੈ, ਨਾਸਵੰਤ ਦੀ ਪੂਜਾ ਕਰਨ ਵਾਲਾ ਨਾਸਤੀ ਹੈ।
ਠੀਕ ਹੈ, ਆਸਤ ਨਾਸਤ ਇੱਕੋ ਨਾਉ,
ਇੱਕੋ ਨਾਉ ਹੈ ਸਾਡੇ ਵਾਸਤੇ ਤਾਂ, ਦੋਹਾਂ ਦਾ ਇੱਕੋ ਇੱਕੋ ਹੀ ਗੱਲ, ਇੱਕ ਦੇ ਦੋ ਨਾਉ ਨੇ, ਆਸਤ ਨਾਸਤੀ, ਉਹ ਚੇਤਾ ਆਸਤੀ ਹੈ, ਮਨ ਨੂੰ ਨਾਸਤੀ ਕਹਿ ਦਿੰਦੇ ਆ।
ਠੀਕ ਹੈ, ਇੱਕ ਚ ਹਾਂ ਇੱਕ ਚ ਮੈਂ ਹੈ ਜੀ,
ਇੱਕ ਚ ਹਾਂ ਇੱਕ ਚ ਮੈਂ।
ਠੀਕ ਹੈ, ਕੌਣ ਸੋ ਅਖਰ ਜਿਤ ਰਹੇ ਹੀ ਆਓ,
ਹਿਰਦੇ ਚ ਦੇਖੇ ਅਖਰ ਹੋ ਕੇ, ਜੋਤ ਹੋ ਕੇ, ਅਖਰ ਤਾਂ ਜੋਤ ਹੀ ਹੁੰਦੀ ਹੈ ਨਾ।
ਹਾਂਜੀ,
ਤੇਰਾ ਰੋਗ ਨਹੀਂ ਹੈ ਜੀ, ਤੂੰ ਚੇਤਨ ਨੂੰ ਨਹੀਂ ਹੈ, ਚੇਤਨ ਹੋ ਕੇ ਇੱਕ ਹੋ ਕੇ ਹਿਰਦੇ ਵਿੱਚ ਜੇ ਟਿਕਵੇ ਉਹ ਅਖਰ ਕੌਣ ਹੈ, ਐਸਾ ਹੋਵੇ ਕੋਈ।
ਇੱਥੇ ਆਮ ਲੋਕ ਅਖਰ ਨੂੰ ਅੱਖਰ ਹੀ ਲਿਖ ਜਾਂਦੇ ਆ ਤੇ ਅਰਥ ਵੀ ਸ਼ਬਦ ਦਾ ਕਰ ਜਾਂਦੇ ਆ ਜੀ,
ਅੱਖਰ ਤਾਂ ਆਪ ਖੜ ਜਾਂਦਾ, ਇਹ ਤਾਂ ਟਾਈਮ ਨਾਲ ਕਾਗਜ਼ ਵੀ ਖਰਚੂਗਾ, ਇਹ ਅੱਖਰ ਖਿੜ ਜਾਏਗੇ, ਕਬੀਰ ਨੇ ਪਹਿਲਾਂ ਹੀ ਫੈਸਲਾ ਕਰਤਾ ਸੀ, ਇਹਨੂੰ ਅੱਛੇ ਨੇ ਕਿਹਾ ਸੀ ਅੱਖਰ ਲਫ਼ਜ਼ਾ ਰੱਖਣ ਭੁਲੇਖਾ ਪਊਗਾ, ਭੁਲੇਖਾ ਪਿਛਲਾ ਅੱਛਰ ਨੇ, ਇਹ ਅੱਛਰਾਂ ਨੂੰ ਅੱਖਰ ਕਹਿੰਦੇ ਸੀ, ਅਸਲ ਕਿ
ਅੱਛਾ। ਪਰ ਇੱਥੇ ਸੋ ਆਇਆ ਨਾ, ਸੋ ਦਾ ਭਾਵ ਕੋਈ ਇੱਕ ਹੀ ਹੈ, ਕੌਣ ਸੋ ਅਖਰ ਜਿਤ ਰਹੇ ਹੀ ਆਓ,
ਅਖਰ ਕੌਣ ਹੈ ਜਿਹੜਾ ਹਿਰਦੇ ਚ ਰਹਿੰਦਾ, ਉਹਨੂੰ ਜਾਣਨਾ, ਉਹਦੇ ਤੱਕ ਪਹੁੰਚਣਾ, ਉਹ ਤੂੰ ਮੂਰਤੀ ਨਾਲ ਜੁੜ, ਅਖਾਰ ਨਾਲ ਜੁੜ, ਜਿਹੜਾ ਹਿਰਦੇ ਚ ਵਸੂਗਾ। ਆਤਮਦਰਸ਼ੀ ਹੋ, ਚਿੱਤ ਮਨ ਨੂੰ ਇੱਕ ਕਰ, ਫਿਰ ਉਹ ਵਸੂਗਾ। ਉਹ ਪਹਿਲਾਂ ਤਲ ਚੋ ਮਨ ਨੂੰ ਖੋਜ, ਫਿਰ ਮਨ ਦੇ ਵਿੱਚ ਉਹਨੂੰ ਜਾਣ। ਆਤਮਾ ਜੋਤ ਹੈ, ਸਰੀਰ ਵਿੱਚ ਜੋਤ ਹੈ, ਮਨ ਹੈ, ਜੋਤ ਮੈਂ ਜਾਤਾ, ਜਿਹਨੇ ਵੀ ਜਾਣਿਆ ਜੋਤ ਵਿੱਚੋਂ ਜਾਣਿਆ, ਮਨ ਦੇ ਅੰਦਰੋਂ ਜਾਣਿਆ। ਪਹਿਲਾਂ ਮਨ ਨੂੰ ਜਾਣ, ਫਿਰ ਮਨ ਦੇ ਅੰਦਰ ਉਹ ਬੈਠਾ ਸ਼ਬਦ ਉਹਨੂੰ ਜਾਣ, ਤਾਂ ਟਿਕੂਗਾ ਮਨ ਉੱਥੇ ਅਖਰ ਹੋ ਕੇ, ਨਹੀਂ ਇਹਨੇ ਅਖਰ ਹੋ ਕੇ ਟਿਕਣਾ।
ਧੂਪ ਸ਼ਾਮ ਜੇ ਸਮ ਕਰ ਸਹਿ, ਤਾਂ ਨਾਨਕ ਆਖੇ ਗੁਰ ਕੋ ਕਹੇ।
ਧੁੱਪਰ ਛਾਂ ਨੂੰ, ਦੁੱਖ ਔਰ ਸੁੱਖ ਨੂੰ ਜੇ ਇੱਕੋ ਕਰਕੇ ਸਹਿ ਲਵੇ, ਬਰਦਾਸ਼ਤ ਕਰ ਲਵੇ, ਬਸ ਫਿਰ ਕਹਿੰਦਾ ਨਾਨਕ ਕਹਿੰਦਾ ਸੋ,
ਤਾਂ ਨਾਨਕ ਆਖੇ ਗੁਰ ਕੋ ਕਹੇ।
ਤਾਂ ਗਿਆਨ ਨੂੰ ਪ੍ਰਾਪਤੀ, ਗਿਆਨ ਦੀ ਪ੍ਰਾਪਤੀ ਹੋ ਜਾਂਦੀ, ਉਹਨੂੰ ਸੋਝੀ ਪ੍ਰਾਪਤ ਹੋ ਜਾਂਦੀ, ਉਹਨੂੰ ਜਾਣ ਲੈਂਦਾ ਕੌਣ ਹੈ। ਕੌਣ ਦਾ ਜਿਹੜਾ ਹੈ ਨਾ ਅਖਰ, ਕੌਣ ਹੈ ਜਿਹੜਾ ਬਸਦਾ, ਉਹ ਬਸ ਉਹਦਾ ਜਵਾਬ ਉਹਦੇ ਕੋਲ ਗਿਆਨ ਨਾਲ ਆ ਜਾਂਦਾ, ਉਹ ਸਮਝ ਲੈਂਦਾ ਇਸ ਗੱਲ। ਤੂੰ ਪਛਾਉ ਨੂੰ ਸੁੱਖ ਦੁੱਖ ਨੂੰ ਸਭ ਕਰਕੇ ਮੰਨਣਾ ਪੈਂਦਾ। ਪਰ
ਠੀਕ ਹੈ, ਨਾਨਕ ਨਾਲ ਨਹੀਂ ਆਇਆ ਗੁਰ ਅੱਖਰ, ਗੁਰ ਸ਼ਬਦ ਜਿਹੜਾ ਬਾਅਦ ਚ ਆਇਆ, ਤਾਂ ਨਾਨਕ ਆਖੇ ਗੁਰ ਕੋ ਕਹੇ, ਇਹਦਾ ਕੀ ਭਾਵ ਬਣੂਗਾ ਜੀ?
ਨਾਨਕ ਦਾ ਸ਼ਬਦ ਲਿਖ ਰਿਹਾ ਨਾ, ਫਿਰ ਨਾਨਕ ਦਾ ਕਹਿਣਾ ਹੈ ਫਿਰ।
ਹਾਂਜੀ,
ਉਹਨੂੰ ਨਾਨਕ ਦਾ ਉਪਦੇਸ਼ ਦੇ ਰਿਹਾ ਨਾ। ਭਰਥਰੀ ਨੂੰ ਵੀ ਨਾਨਕ ਨੇ ਉਪਦੇਸ਼ ਦਿੱਤਾ, ਸਾਰਿਆਂ ਨੂੰ ਨਾਨਕ ਨੇ ਦਿੱਤਾ। ਆਖਰ ਦੇ ਵਿੱਚ ਕਹਿੰਦਾ ਤਾਂ ਨਾਨਕ ਕਹਿੰਦਾ, ਫਿਰ ਐ ਹੋ ਜਾਊਗਾ, ਉਹ ਗਿਆਨ ਦੀ ਪ੍ਰਾਪਤੀ ਹੋ ਜੂ, ਉਹਨੂੰ ਉਹ ਸੋਝੀ ਪ੍ਰਾਪਤ ਹੋ ਜੂਗੀ। ਕੌਣ ਰਹਿੰਦਾ ਅਖਰ ਹੋ ਕੇ ਹਿਰਦੇ ਵਿੱਚ, ਕੌਣ ਟਿਕਦਾ, ਉਹਦਾ ਜਵਾਬ ਗਾਣ ਦੇ ਦਿੱਤਾ ਬਈ। ਉਹ ਤੂੰ ਨੂੰ ਇੱਕ ਕਰਕੇ ਸੁੱਖ ਦੁੱਖ ਨੂੰ ਮੰਨਦਾ, ਸ਼ਬਦ ਵਿਚਾਰ ਕਰਦਾ, ਉਹਨੂੰ ਸਮਝ ਆ ਜਾਂਦੀ ਹੈ ਉਹ ਕੌਣ ਹੈ।
ਠੀਕ ਹੈ, ਗੁਰ ਕੋ ਕਹੇ ਤੋਂ ਕੀ ਭਾਵ ਬਣਦਾ, ਵੀ ਗੁਰ ਇਹ ਗੱਲ ਕਹਿ ਰਿਹਾ ਕਿ ਗੁਰ ਨੂੰ ਤੁਸੀਂ ਇਹ ਗੱਲ ਕਹਿਣੀ ਹੈ?
ਗੁਰ ਕੋ ਲਹਿ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ, ਕਹਿਆ ਨੀ ਹੈ।
ਅੱਛਾ ਜੀ, ਤਾਂ ਨਾਨਕ ਆਖੇ ਗੁਰ ਕੋ ਲਹਿ,
ਹਾਂ ਲੱਲਾ ਹੋਊਗਾ, ਲਹਿ ਕੱਕਾ ਨੀ ਹੈ, ਉਹ ਕਿਸੇ ਤਰੀਕੇ ਨਾਲ ਮਿਸਪ੍ਰਿੰਟ ਹੋਇਆ ਹੋਇਆ ਲੱਗਦਾ।
ਹਾਂ, ਕਹੇ ਨਾਲ ਤਾਂ ਫਿਰ ਗੁਰ ਨੂੰ ਕਹਿਣ ਦੀ ਗੱਲ ਬਣਦੀ ਹੈ, ਗੁਰ ਤੋਂ ਤਾਂ
ਗੁਰ ਕੋ ਕਹੇ ਨੀ, ਗੁਰ ਕੋ ਪ੍ਰਾਪਤੀ ਹੋ ਜਾਂਦੀ ਹੈ ਗਿਆਨ ਦੀ, ਉਹਨੂੰ ਐਸੇ ਗਿਆਨ ਕੋ ਲਹਿ।
ਠੀਕ ਹੈ ਜੀ, ਛੇ ਵਰਤਾਰੇ ਵਰਤ ਹੈ ਪੂਤ,
ਛੇ ਘਰ ਛੇ ਗੁਰ ਛੇ ਉਪਦੇਸ਼ ਆਇਆ, ਇੱਥੇ ਵੀ ਛੇ ਵਰਤਾਰੇ ਕਹਿਤਾ। ਇਹ ਪੰਜ ਗਿਆਨ ਇੰਦਰੇ ਕਹਿੰਦੇ ਨੇ, ਗੁਰਬਾਣੀ ਛੇ ਬਣਦੀ ਹੈ। ਇਹ ਪੰਜ ਵਿਕਾਰ ਮੰਨਦੇ ਨੇ, ਗੁਰਬਾਣੀ ਛੇ ਬਣਦੀ ਹੈ। ਇੱਥੇ ਹੀ ਫਰਕ ਹੈ ਪਹਿਲਾਂ, ਪਰਮ ਨੂੰ ਨੀ ਉਹ ਮੰਨਦੇ, ਛੇਵਾਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੂੰ ਮੰਨਦੇ ਨੇ, ਪਰਮ ਸਾਰਿਆਂ ਦੀ ਮਾਂ ਹੈ, ਜੜ ਹੈ, ਪੈਦਾ ਤਾਂ ਇੱਥੋਂ ਹੀ ਹੁੰਦੇ ਨੇ। ਕਿਵੇਂ ਛੇਵਾਂ ਕੀ ਹੈ? ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਇੱਕ ਉਪਦੇਸ਼ ਅਨੇਕ। ਤ੍ਰਿਕੁਟੀ ਦੇ ਕੰਟਰੋਲ ਚ ਨੇ ਪੰਜੇ ਗਿਆਨ ਇੰਦਰੇ। ਬੁੱਧੀ ਜਿੱਥੇ ਨਿਵਾਸ ਹੈ, ਬੁੱਧੀ ਦਾ ਜਿੱਥੇ ਦਿਮਾਗ ਦਾ, ਦਿਮਾਗ ਚ, ਦਿਮਾਗ ਦੇ ਬਿਨਾਂ ਤਾਂ ਸਰੀਰ ਹੀ ਨੀ ਚੱਲਦਾ, ਨਾ ਅੱਖਾਂ ਦੇਖਣ, ਨਾ ਕੰਨ ਸੁਣਨ, ਕੁਛ ਨੀ ਹੁੰਦਾ। ਦਿਮਾਗ ਦੇ ਵਿੱਚ ਸ਼ਬਦ ਵਿਚਾਰ ਅਸੀਂ ਕਰ ਸਕਦੇ ਹਾਂ ਦਿਮਾਗ ਦੀ ਮਦਦ ਨਾਲ, ਬੁੱਧੀ ਦਿਮਾਗ ਦੀ ਮਦਦ ਨਾਲ ਸ਼ਬਦ ਵਿਚਾਰ ਕਰਦੀ ਹੈ। ਉਹਨੂੰ ਛੱਡੀ ਬੈਠੇ ਨੇ ਛੇਵਾਂ ਗਿਆਨ ਇੰਦਰਾ, ਉਹਦੇ ਬਿਨਾਂ ਚੱਲਦੀ ਉਹਦੀ ਗੱਲ। ਛੇ ਵਰਤਾਰੇ ਹੋ ਗਏ, ਸੁਣਨ ਦਾ, ਦੇਖਣ ਦਾ ਵਰਤਾਰਾ, ਸੁਣ ਕੇ ਵੀ ਸਮਝਣਾ, ਦੇਖ ਕੇ ਵੀ ਸਮਝਣਾ ਹੁੰਦਾ, ਅਸੀਂ ਲੂਣ ਮਿਰਚ ਨੂੰ ਚੱਕ ਕੇ ਵੀ ਸਮਝਣਾ, ਆਖਰ ਤਾਂ ਗੱਲ ਸਮਝਦੇ ਹੀ ਆ ਕੇ ਮੁੱਕਣੀ ਹੈ ਨਾ। ਸਮਝਣ ਵਾਸਤੇ ਹੀ ਨੇ ਸਾਰੇ ਗਿਆਨ ਇੰਦਰੇ, ਗਿਆਨ ਸਮਝਣ ਦਾ ਵਿਸ਼ਾ ਹੈ ਨਾ। ਜੇ ਗਿਆਨ ਇੰਦਰੇ ਨੇ ਪੰਜ, ਇੱਕ ਸਿੱਧਾ ਹੀ ਅਸੀਂ ਸਮਝਦੇ ਹਾਂ ਵਿਚਾਰ, ਕਿਸੇ ਦਾ ਲਿਖਿਆ ਹੋਇਆ ਸੁਣਿਆ ਹੋਇਆ ਉਹ ਸਮਝਦੇ ਹਾਂ। ਛੇ ਵਰਤਾਰੇ ਨੇ, ਹਾਂਜੀ
ਠੀਕ ਹੈ ਜੀ, ਛੇ ਵਰਤਾਰੇ ਵਰਤ ਹੈ ਭੂਤ, ਨਾ ਸੰਸਾਰੀ ਨਾ ਅਤੂਤ।
ਜਿਹੜੇ ਛੇ ਵਰਤਾਰਿਆਂ ਚ ਵਰਤਦਾ ਹੈ ਨਾ, ਸੰਸਾਰੀ ਹੈ ਨਾ ਅਤੂਤ ਹੈ, ਉਹ ਛੇ ਵਰਤਾਰੇ ਵਰਤ ਹੈ
ਭੂਤ।
ਜਿਹੜੇ ਛੇ ਵਰਤਾਰਿਆਂ ਨੂੰ ਵਰਤਣਾ ਜਾਣ ਲਵੇ, ਵਰਤਣਾ ਜਾਣ ਲਵੇ, ਜੁੜਿਆ ਨੇ ਜਾਣ, ਵਰਤਣ ਦੀ ਗੱਲ ਹੋਰ ਹੈ, ਜੁੜਨ ਦੀ ਗੱਲ ਹੋਰ ਹੈ। ਇਹਨਾਂ ਚ ਫਸੇ ਨਾ, ਵਰਤਣਾ ਜਾਣੇ, ਵਰਤ ਲੈਣੀ ਕੋਈ ਚੀਜ਼ ਹੋਰ ਹੈ, ਉਹਦੇ ਚ ਫਸ ਜਾਣਾ ਕੁਛ ਹੋਰ ਹੈ। ਹਾਂਜੀ।
ਪੂਤ ਤੋਂ ਭਾਵ ਕੀ ਬਣਦਾ ਜੀ? ਵਰਤ ਹੈ ਪੂਤ
ਮਨ।
ਅੱਛਾ ਜੀ, ਮਨ 6 ਵਰਤਾਰਿਆਂ ਨਾਲ ਵਰਤਣਾ ਸਿੱਖੇ ਪਰ ਫਸੇ ਨਾ ਹੈ ਜੀ।
ਫਸੇ ਨਾ,
ਠੀਕ ਹੈ ਜੀ। ਨਾ ਸੰਸਾਰੀ ਨਾ ਉਹ ਧੂਤ।
ਨਾ ਸੰਸਾਰੀ ਆ ਉਹ, ਸੰਸਾਰੀ ਤਾਂ ਨਹੀਂ ਵਰਤਦਾ ਜੇ ਹੈ। ਨਾ ਸੰਸਾਰੀ ਆ ਨਾ ਨਿਰਾਕਾਰੀ ਹੈ ਉਹ, ਵਿਚਾਲੇ ਆ ਜੀ। ਜਿਹੜੇ 6 ਵਰਤਾਰਿਆਂ ਵਿੱਚ ਵਰਤਦਾ ਹੈ ਉਹ ਨਾ ਸੰਸਾਰੀ ਹੈ ਨਾ ਉਹ ਧੂਤ ਹੈ।
ਤੇ ਆਪਾਂ ਸਮਝਣਾ ਕੀ ਹੈ ਇਸ ਗੱਲ ਤੋਂ ਕਿ ਉਹ ਅਜੇ ਗੰਗ ਜਮਨ ਕੇ ਅੰਤਰੇ ਹੈ, ਹੈ ਜੀ?
ਹਾਂ ਹਾਂ, ਅਜੇ ਨਾ
ਨਿਰੰਕਾਰ ਜੋ ਰਹਿ ਸਮਾਏ ਕਾਹੇ ਭੀਖਿਆ ਮੰਗਣ ਜਾਏ।
ਨਿਰੰਕਾਰ ਜੋ ਰਹਿ ਸਮਾਏ, ਜੋ ਨਿਰੰਕਾਰ ਦੇ ਵਿੱਚ ਸਮਾਇਆ ਰਹੇ, ਜੋ ਆਪਣੇ ਮੂਲ ਚ ਸਮਾਇਆ ਰਹੇ, ਜੋ ਮਨ ਚ ਟਿਕ ਹੋ ਕੇ ਸਮਾਏ ਰਹਿਣ, ਉਹ ਕਿਉਂ ਜਾਵੇ ਭਿਖਿਆ ਮੰਗਣ? ਉਹਨੂੰ ਕੀ ਲੋੜ ਪਈ ਹੈ? ਉਹਦੇ ਕੋਲ ਤਾਂ ਆਪ ਹੀ ਆ ਜਾਂਦੇ ਨੇ। ਗੁਰੂ ਨਾਨਕ ਫਿਰਿਆ ਕਦੇ ਮੰਗਿਆ ਨੀ ਕਿਸੇ ਦੇ ਜਾ ਕੇ ਸਾਰ, ਜੋ ਲਿਖਿਆ ਹੋਇਆ ਆਪ ਹੀ ਆ ਜਾਣਾ।
ਠੀਕ ਹੈ ਜੀ। ਨਿਰੰਕਾਰ ਜੋ ਰਹੇ ਸਮਾਏ ਹੁਣੇ, ਮਨ ਚਿੱਤ ਨੇ ਇੱਕ ਹੋ ਕੇ ਨਿਰੰਕਾਰ ਸਮਾਉਣਾ ਹੈ ਜੀ।
ਹਾਂ, ਨਿਰੰਕਾਰ ਦੇ ਵਿੱਚ ਇੱਕ ਮਨ ਕਿਤੇ ਹੋਇਆ, ਦੋਵੇਂ ਨਿਰਾਕਾਰ ਨੇ, ਇੱਕ ਹੋਇਆ ਹੋਇਆ ਨਿਰੰਕਾਰ ਹੁੰਦਾ ਹੈ। ਹਾਂਜੀ,
ਜੋ ਰਹੇ ਸਮਾਏ ਤੋਂ ਭਾਵ ਕੀ ਬਣਦਾ? ਕਿਹਨੇ ਸਮਾਉਣਾ ਨਿਰੰਕਾਰ ਚ?
ਬਸ ਆਪਸ ਵਿੱਚ ਹੀ। ਉਹ ਕਹਿੰਦੇ ਪਾਣੀ ਦੁੱਧ ਚ ਬਣਿਆ, ਦੁੱਧ ਪਾਣੀ ਚ ਬਣਿਆ, ਦੁੱਧ ਪਾਣੀ ਚ ਸਮਾਇਆ, ਪਾਣੀ ਦੁੱਧ ਸਮਾਇਆ ਹੋਇਆ।
ਠੀਕ ਹੈ। ਪਰ ਮਨ ਚਿੱਤ, ਇਹ ਹੁਣ ਦੋ ਪਦਾਰਥਾਂ ਦੀ ਗੱਲ ਹੋ ਰਹੀ ਕਿ ਚਾਰ ਦੀ? ਨਿਰੰਕਾਰ ਜੋ ਰਹੇ ਸਮਾਏ,
ਸਮਾਏ ਹੋਏ ਤਾਂ ਜੋ ਦੋ ਪਦਾਰਥਾਂ ਦੀ ਉਹ ਗੱਲ ਹੈ।
ਅੱਛਾ ਜੀ। ਕਾਹੇ ਭੀਖਿਆ ਮੰਗਣ ਜਾਏ,
ਉਹ ਥੱਲੇ ਦੀ ਗੱਲ ਹੈ, ਜੋ ਤਾਂ ਭੀਖਿਆ ਮੰਗਣ ਜਾਵੇ ਉਹ ਜੇ ਇੰਨਾ ਵੀ ਸੰਤੋਖੀ ਵੀ ਹੋਵੇ ਤਾਂ ਵੀ ਕਿਉਂ ਜਾਵੇ ਮੰਗਣ? ਕਹਿਣ ਦਾ ਤਾਂ ਮਤਲਬ ਭੈਣੇ, ਤੁਹਾਨੂੰ ਸੰਤੋਖ ਵੀ ਹੈ ਨੀ, ਸਮਝ ਵੀ ਹੈ ਨੀ
ਵੀ ਅਜੇ ਤਾਂ ਤੁਹਾਡੇ ਕੋਲ ਦੋ ਪਦਾਰਥ ਨੀ ਆਏ। ਠੀਕ ਹੈ ਜੀ।
ਹਾਂਜੀ।
ਪੌੜੀ, ਹਰ ਮੰਦਰ ਸੋਈ ਆਖੀਐ ਜਿੱਥੋਂ ਹਰ ਜਾਤਾ, ਮਾਨਸ ਦੇ ਗੁਰਬਚਨੀ ਪਾਇਆ ਸਭ ਆਤਮ ਰਾਮ ਪਛਾਤਾ।
ਹਰ ਮੰਦਰ ਕਹਿੰਦੇ ਉਹਨੂੰ ਆਖਣਾ ਚਾਹੀਦਾ, ਜਿੱਥੋਂ ਹਰ ਜਾਣ ਲਈਏ, ਜਿੱਥੋਂ ਹਰ ਨੂੰ ਲੱਭ ਲਈਏ, ਉਹ ਹਰ ਮੰਦਰ ਹੈ। ਹਰ ਮੰਦਰ ਫਿਰ ਹਿਰਦਾ ਹੋਇਆ, ਘੱਟ ਘੱਟ ਮੈਂ ਹਰਜੂ ਬਸਾ, ਹਰਜੂ ਜਿੱਥੇ ਬਸਦਾ ਉੱਥੇ ਹਰ ਨੂੰ ਜਾਣਿਆ ਜਾਊਗਾ। ਘੱਟ ਘੱਟ ਮੈਂ ਹਰਜੂ ਬਸਾ, ਸੰਤਰ ਕਹੋ ਪੁਕਾਰ, ਹੁਣ ਜਿਹੜਾ ਅਸੀਂ ਬਾਹਰ ਕਹਿ ਬੈਠੇ ਕਿਸੇ ਦੇ ਕਹੇ ਤੇ ਹੁਣ ਸਾਨੂੰ ਮੁਸ਼ਕਿਲ ਪੈਦਾ ਹੋ ਗਈ। ਇਹ ਜੀ ਮੁਸ਼ਕਿਲਾਂ ਪੈਦਾ ਹੋਈਆਂ ਸੀ, ਬਿਨਾਂ ਵਿਚਾਰੇ ਗੱਲਾਂ ਮੂੰਹ ਕੱਢ ਦਿੱਤੀਆਂ, ਉਹ ਗੱਲਾਂ ਦੁਨੀਆਂ ਦੇ ਵਿੱਚ ਪ੍ਰਚਲਿਤ ਹੋ ਗਈਆਂ, ਹਰ ਇੱਕ ਦੇ ਮੂੰਹ ਤੇ ਚੜ ਗਈਆਂ, ਉਹ ਗੁਰਬਾਣੀ ਨੇ ਦਰੁਸਤ ਕੀਤੀਆਂ ਨੇ, ਉਹ ਸਾਨੂੰ ਵੀ ਦਰੁਸਤ ਕਰਨਾ ਪਊਗਾ। ਹੁਣ ਟੱਪਦੇ ਨੇ ਜਿਹੜੇ ਮੂਰਖ ਨੇ, ਸਿੱਖੀ ਤੋਂ ਹਜ਼ਾਰਾਂ ਕੋਹਾਂ ਦੂਰ ਨੇ, ਨਾ ਸਿੱਖੀ ਉਹਨਾਂ ਨੇ ਮੰਨਣੀ ਹੈ, ਨਾ ਸਿੱਖੀ ਦੀ ਉਹਨਾਂ ਨੂੰ ਮੰਨਣ ਦੀ ਲੋੜ ਹੈ। ਐਵੇਂ ਆਕੜੇ ਫਰੀ ਚੰਦ ਅਸੀਂ ਸਿੱਖਾਂ ਸੀ ਸਿੱਖਾਂ, ਉਹ ਟੱਪਦੇ ਨੇ ਜ਼ਿਆਦਾ ਵੀ ਐਂ ਕਿਉਂ ਕਹਿਤਾ, ਉਹ ਕਿਉਂ ਕਹਿਤਾ। ਸੱਚ ਕਹਿੰਦੀ ਰਹੀ ਹੈ ਗੁਰਬਾਣੀ, ਸੱਚ ਨਹੀਂ ਹਟਿਆ ਕੋਈ ਵੀ ਪਖ ਕਹਿੰਦੇ ਰਹੇ। ਹਾਂਜੀ।
ਮਾਨਸ ਦੇਹ ਗੁਰਬਚਨੀ ਪਾਇਆ ਸਭ ਆਤਮ ਰਾਮ ਪਛਾਤਾ।
ਸਰੀਰ ਭਾਵੇਂ ਮਨੁੱਖੀ ਹੈ ਪਰ ਪ੍ਰਾਪਤੀ ਕਿਵੇਂ ਹੋਈ ਹੈ? ਗੁਰ ਕੇ ਬਚਨ ਹੈ, ਗੁਰਬਾਣੀ ਗੁਰ ਕੇ ਬਚਨ ਨੇ, ਪ੍ਰਾਪਤੀ ਗੁਰਬਚਨਾਂ ਨਾਲ ਹੋਈ ਹੈ, ਗੁਰ ਉਪਦੇਸ਼ ਨਾਲ ਹੋਈ ਹੈ। ਇਹਦੇ ਨਾਲ ਪ੍ਰਾਪਤੀ ਹੋਣੀ ਹੈ, ਇਹਦੇ ਨਾਲ ਸਮਝ ਆਉਣੀ ਹੈ, ਇਹਦੇ ਨਾਲ ਸੋਝੀ ਮਿਲਣੀ ਹੈ, ਇਹਦੇ ਨਾਲ ਗਿਆਨ ਮਿਲਣਾ, ਗਿਆਨ ਸਫਤ ਦਾ ਮਨ ਆਪੇ ਕਾਬੂ ਹੋ ਜਾਣਾ, ਮਨ ਕਾਬੂ ਹੋ ਗਿਆ, ਸੰਤੋਖੀ ਹੋ ਗਿਆ, ਮਾਇਆ ਦੀ ਵੀ ਸਮਝ ਆ ਜਾਣੀ ਹੈ, ਕਿੰਨੀ ਚਾਹੀਦੀ ਹੈ ਕਿੰਨੀ ਨਹੀਂ ਚਾਹੀਦੀ, ਜਿਹੜੀ ਤੈਨੂੰ ਆਪੇ ਮਿਲ ਜਾਣੀ ਹੈ, ਜਿੰਨੀ ਉਹਨੇ ਦੇਣੀਆਂ ਤੋਂ ਵੱਧ ਮਿਲਣੀ ਵੀ ਹੈ ਨੀ, ਆਪਣੀ ਸਮਝ ਆ ਕੇ ਟਿਕ ਜੂਗਾ ਮਨ। ਹਾਂਜੀ।
ਸਭ ਆਤਮ ਰਾਮ ਪਛਾਤਾ,
ਸਾਰਿਆਂ ਚ ਆਤਮ ਰਾਮ ਨੂੰ ਪਛਾਣ ਲਿਆ, ਆਤਮ ਹੀ ਰਾਮ ਹੈ, ਆਤਮ ਹੀ ਰਾਮ ਹੈ, ਤਾਂ ਊਚ ਨੀਚ ਦਾ ਫਰਮ ਆਪੇ ਹੀ ਵੜ ਗਿਆ, ਚਾਰੇ ਫਰਨ ਆਪੇ ਹੀ ਖਤਮ ਹੋ ਗਏ, ਆਪਣਾ ਹੀ ਰੂਪ ਦਿਖਣ ਲੱਗ ਗਏ, ਇੱਕ ਪਤਾ ਇੱਕ ਦੂਆ ਕੋਈ ਹੈ ਹੀ ਨੀ, ਇਹ ਸਾਬਤ ਆਪੇ ਹੀ ਹੋ ਗਿਆ।
ਕਹਿਣ ਦਾ ਭਾਵ ਕੀ ਹੈ ਜੀ? ਮਾਨਸ ਦੇ ਗੁਰਬਚਨੀ ਪਾਇਆ, ਕਿ ਮਾਨਸ ਦੇਹ ਦੇ ਵਿੱਚੋਂ ਗੁਰ ਦੇ ਬਚਨਾਂ ਨਾਲ ਹਰ ਪਾ ਲਿਆ ਹੈ ਜੀ।
ਸਰੀਰ ਧਾਰਨ ਕਰਨ ਤੋਂ ਬਾਅਦ ਹੀ ਗੁਰ ਸ਼ਬਦ ਸੁਣਦਾ, ਹੋਰ ਕਿਸੇ ਦੇਹ ਦੇ ਵਿੱਚ ਉਪਦੇਸ਼ ਹੈ ਨੀ ਨਾ ਮਨੁੱਖਾ ਦੇਹ ਤੋਂ।
ਅੱਛਾ ਜੀ।
84 ਲੱਖ ਜੂਨ ਦੇ ਵਿੱਚ ਤਾਂ ਪਾਇਆ ਨੀ ਜਾ ਸਕਦਾ, ਕਿਉਂ? ਉੱਥੇ ਗੁਰ ਸ਼ਬਦ ਨੀ ਹੈ, ਗੁਰਬਚਨ ਨੀ ਹੈ, ਉੱਥੇ ਸਮਝ ਦੀ ਗੱਲ ਨੀ ਹੈ। ਗੁਰ ਸ਼ਬਦ ਜੇ ਮਿਲੇ, ਗੁਰ ਉਪਦੇਸ਼ ਮਿਲੇ, ਤਾਂ ਪ੍ਰਾਪਤੀ ਹੋ ਜਾਂਦੀ ਹੈ, ਮੰਜ਼ਲ ਤੱਕ ਪਹੁੰਚ ਜਾਂਦਾ।
ਠੀਕ ਹੈ ਜੀ।
ਹਾਂਜੀ।
ਬਾਹਰ ਮੂਲ ਨਾ ਖੋਜੀਏ ਘਰ ਮਾਹੇ ਵਿਦਾ,
ਫਿਰ ਬਾਹਰ ਕਾਸ ਨੂੰ ਖੋਜੂਗਾ? ਹੁਣ ਅਸੀਂ ਜੇ ਹਰਿਮੰਦਰ ਬਾਹਰ ਬਣਾ ਖੋਜ ਲੋ, ਫਿਰ ਜਾ ਕੇ ਉੱਥੇ ਕਿਵੇਂ ਮਿਲ ਜੂਗਾ? ਕਿੱਡਾ ਬੜਾ ਭੁਲੇਖਾ ਪਾਈ ਬੈਠੇ ਨੇ, ਕੋਈ ਸੱਚਖੰਡ ਬਣਾਈ ਬੈਠਾ, ਕੋਈ ਕੁਛ ਬਣਾਈ ਬੈਠਾ, ਲੋਕ ਮਖੌਲ ਕਰਦੇ ਨੇ, ਬਾਕੀ ਸਿਆਣੇ ਜਿਹੜੇ ਬੰਦੇ ਨੇ
ਠੀਕ ਹੈ ਜੀ,
ਕਿਹਨੂੰ ਛੱਡ ਕੇ ਸਮਾਂ ਲਵਾਉਣੇ ਵੀ ਝੂਠ ਬੋਲਦੇ ਨੇ ਲੋਕ, ਪਖੰਡੀ ਨੇ ਲੋਕ।
ਆਪਣਾ ਜਿਹੜਾ ਮੂਲ ਹੈ ਇਹਨੂੰ ਬਾਹਰ ਨਹੀਂ, ਅੰਦਰ ਹੀ ਹੈ ਤੁਹਾਡੇ।
ਬਾਹਰ ਉਹ ਚੀਜ਼ ਗੁਰੂ ਜਿਹੜੀ 6 ਗਿਆਨ ਇੰਦਰਾਂ ਦੇ ਵਿੱਚ ਹੈ, ਸਾਡੇ 5 ਗਿਆਨ ਇੰਦਰਾਂ ਦੇ ਬਲਕਿ ਵਿੱਚ ਹੈ, 5 ਗਿਆਨ ਇੰਦਰਾਂ ਦੇ ਜਿਹੜੀ ਖੰਡਰ ਹੈ ਉਹ ਬਾਹਰ ਅਸੀਂ ਮਿਲ ਸਕਦੀ ਹੈ, ਉਹ ਮਾਇਆ ਹੀ ਮਾਇਆ। ਜਿਹੜਾ 6ਵਾਂ ਗਿਆਨ ਇੰਦਰ ਹੈ ਬੁੱਧੀ ਹੈ, ਉਹਦੀ ਪਕੜ ਚਾਹੁਣੀ ਹੈ, ਉਹਦੀ ਸਮਝ ਚਾਹੁਣੀ, ਉਹ ਜਾਂ ਬੁੱਧ ਬਦਲ ਜਾਣੀ ਹੈ ਗੁਰ ਉਪਦੇਸ਼ ਨਾਲ, ਜਾਂ ਗੁਰਬਾਣੀ ਤੋਂ ਬਣਾਉਂਦੇ ਅਸੀਂ ਗੁਰਬਾਣੀ ਨੂੰ ਗੁਰੂ ਮੰਨ ਕੇ ਫਿਰ ਸਮਝ ਆ ਜੀ, ਪਰ ਅਸੀਂ ਗੁਰਬਾਣੀ ਨੂੰ ਬਣਦੇ ਹਾਂ। ਹਾਂਜੀ,
ਘਰ ਮਾਹੇ ਵਿਧਾਤਾ,
ਵਿਧਾਤਾ ਦਾ ਘਰ ਦੇ ਵਿੱਚ ਮਿਲ ਜਾਣਾ, ਅੰਦਰ ਹੀ ਮਿਲ ਜਾਣਾ।
ਕਹਿਣ ਦਾ ਮਤਲਬ ਚੇਤਨ ਅੰਦਰ ਹੈ, ਬਾਹਰ ਨਹੀਂ ਹੈ, ਆਪਣੇ ਅੰਦਰ ਚੇਤਨ ਨੂੰ
ਬਾਹਰ ਨਿਕਲਦਾ ਵੀ ਹੈ, ਜੇ ਸਰੀਰ ਤੋਂ ਸਾਡੀ ਪਕੜ ਨਹੀਂ ਆ ਸਕਦਾ ਬਾਹਰ ਨੂੰ, ਸਾਡੇ ਕੋਲ ਗਿਆਨ ਅੰਦਰ ਕਿਹੜਾ ਦੇਖਣ ਵਾਲਾ, ਉਹਨੂੰ ਅੰਦਰੋਂ ਤਾਂ ਉਹਨੂੰ ਅਸੀਂ ਅਨੁਭਵ ਕਰ ਸਕਦੇ ਹਾਂ, ਸਮਝ ਸਕਦੇ ਹਾਂ, ਦੇਖ ਸਕਦੇ ਹਾਂ, ਜਾਣ ਸਕਦੇ ਹਾਂ, ਬਾਹਰ ਉਹ ਨਹੀਂ ਜਾਣ ਸਕਦੇ, ਬਾਹਰ ਸਾਡੇ ਕੋਲ ਪਾਵਰ ਨਹੀਂ ਹੈ, ਆਪਣੇ ਆਪ ਨੂੰ ਜਾਣ ਸਕਦੇ ਹਾਂ। ਹਾਂਜੀ,
ਮਨਮੁਖ ਹਰ ਮੰਦਰ ਕੀ ਸਾਰ ਨਾ ਜਾਣਨੀ, ਤਿੰਨੀ ਜਨਮ ਗਵਾਤਾ।
ਮਨਮੁਖਾਂ ਨੇ ਹਰ ਮੰਦਰ ਦੀ ਸਾਰ ਨਹੀਂ ਜਾਣੀ, ਇਸ ਕਰਕੇ ਉਹਨਾਂ ਨੇ ਜਨਮ ਗਵਾ ਲਿਆ ਆਪਣਾ। ਹਰ ਮੰਦਰ ਬਾਹਰ ਬਣਾਈ ਬੈਠੇ ਨੇ, ਹਰ ਮੰਦਰ ਬਾਹਰ ਨਹੀਂ ਹੁੰਦਾ, ਹਰ ਬਾਰ ਨਹੀਂ ਹੁੰਦਾ, ਹਰ ਬਾਰ ਨਜ਼ਰ ਨਹੀਂ ਆਉਂਦਾ, ਹਿਰਦੇ ਮਾਂ ਹਿਰਦੇ ਚ ਹੁੰਦਾ, ਹਰ ਹਿਰਦਾ ਹੀ ਹਰ ਮੰਦਰ ਹੁੰਦਾ। ਮਨਮੁਖਾਂ ਨੇ ਬਾਹਰ ਹਰ ਮੰਦਰ ਹੈ, ਬਾਹਰੋਂ ਤੋੜਦੇ ਨੇ, ਇਸ ਕਰਕੇ ਬਾਹਰੋਂ ਮਿਲਿਆ ਹੈ ਨੀ, ਮਿਲਦਾ ਉਹਨਾਂ ਨੂੰ ਹੈ ਨੀ, ਸਾਰੀ ਜ਼ਿੰਦਗੀ ਤੋੜਦੇ ਰਹਿੰਦੇ ਨੇ, ਇਸ ਕਰਕੇ ਉਹਨਾਂ ਦਾ ਜਨਮ ਜਾਈ ਚਲਿਆ ਜਾਂਦਾ ਤੋੜਦਿਆਂ ਦਾ।
ਠੀਕ ਹੈ ਜੀ, ਉੱਥੇ ਤਾਂ ਹੁਣ ਬਾਹਰ ਹਰ ਮੰਦਰ ਬਣਾ ਕੇ ਤਾਂ ਹੁਣ ਪੂਰਾ ਬਿਜ਼ਨਸ ਚੱਲਦਾ ਜੀ, ਉੱਥੇ ਲੋਕ ਕਿੰਨੇ ਲੋਕ ਦਾ ਤਨਖਾਹ ਲੈਣੇ ਉੱਥੇ ਹੁਣ।
ਮਾਇਆ ਤਾਂ ਮਿਲਦੀ ਹੈ ਉੱਥੇ, ਮਾਇਆ ਚੋਂ ਮਾਇਆ ਵਾਲੇ ਹਰਿਮੰਦਰ ਚ ਮਾਇਆ ਹੀ ਮਿਲੂਗੀ, ਨਾਮ ਨੀ ਮਿਲਣਾ, ਹਰ ਨੀ ਮਿਲਣਾ। ਹਾਂਜੀ,
ਸਭ ਮੈਂ ਇੱਕ ਵਰਤ ਦਾ ਗੁਰ ਸ਼ਬਦੀ ਪਾਇਆ ਜਾਈ,
ਘੱਟ ਘੱਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ, ਉਹ ਹਰ ਤਾਂ ਸਾਰਿਆਂ ਦੇ ਵਰਤ ਦਾ, ਅੰਦਰੋਂ ਹੀ ਮਿਲਣਾ ਸਭ ਨੂੰ, ਜਿਹਨੂੰ ਵੀ ਮਿਲਣਾ, ਜਿਹਨੂੰ ਮਿਲਿਆ ਅੰਦਰੋਂ ਮਿਲਿਆ, ਗਾਹ ਨੂੰ ਵੀ ਜਿਹਨੂੰ ਮਿਲੂ ਅੰਦਰੋਂ ਮਿਲੂ, ਖੋਜਣਾ ਪਊਗਾ। ਗੁਰਮੁਖੀ ਢੂੰਡ ਢੱਲ ਰਹਿੰਦੇ ਆ, ਹਰ ਸੱਜਣ ਲੱਦਾ ਰਾਮ ਰਾਜੇ, ਗੁਰਮੁਖਾਂ ਨੇ ਖੋਜਿਆ ਹਰ ਅੰਦਰੋਂ ਹਿਰਦੇ ਚੋਂ ਉਹਨਾਂ ਨੂੰ ਲੱਭ ਗਿਆ, ਤੇ ਮਨਮੁਖ ਬਾਹਰ ਢੂੰਡਦੇ ਨੇ, ਜਾਣਦੇ ਤਾਂ ਉਹ ਵੀ ਨੇ ਵੀ ਬਾਹਰ ਹੈ ਨੀ, ਪਰ ਉਹਨਾਂ ਨੂੰ ਭੁੱਖ ਮਾਇਆ ਦੀ ਹੈ ਸਿਰਫ, ਲੋਕਾਂ ਨੂੰ ਪੂਰਖੰਧ ਕੋਰ ਨੇ, ਇਹ ਪ੍ਰਚਾਰ ਚੋਰ ਹਰਾਮ ਗੌਰ ਨੇ, ਚੋਰ ਹਰਾਮ ਗੌਰ ਦਾ ਮਤਲਬ ਚੜਾਵੇ ਦੀ ਮਾਇਆ ਖਾਣੀ ਹੈ, ਚੜਾਵਾ ਚੜਾਉਣਾ, ਪਤਾ ਉਹਨਾਂ ਨੂੰ ਵੀ ਇੱਥੇ ਮਿਲਣਾ ਕੁਛ ਨੀ, ਦੂਜਿਆਂ ਨੂੰ ਵੀ ਕਥਾ ਕਹਾਣੀਆਂ ਸੁਣਾਈ ਜਾਂਦੇ, ਦੂਜੇ ਵਿਚਾਰੇ ਭੁਲੇਖੇ ਚ ਜਾਈ ਜਾਂਦੇ ਨੇ, ਇਹ ਸਿਲਸਿਲਾ ਚੱਲਦਾ ਹੀ ਰਹਿੰਦਾ ਠੱਗੀ ਠੋਰੀ ਦਾ, ਜਿੰਨੀ ਧਰਮ ਦੀ ਝੂਠ ਆ ਠੱਗੀ ਚੱਲਦੀ ਹੈ, ਕਿਤੇ ਵੀ ਨੀ ਚੱਲਦੀ, ਬਾਹਰ ਤੁਸੀਂ ਬਿਜਨਸ ਕਰਕੇ ਦਿਖਾਓ ਠੱਗੀ ਦਾ, ਕਦੇ ਹੀ ਚੱਲਦਾ, ਜਦੋਂ ਫੇਲ ਹੋ ਜੂ, ਧਰਮ ਦਾ ਚੱਲਦਾ ਹੀ ਬਿਜਨਸ ਠੱਗੀ ਦੇ ਸਿਰ ਤੇ ਹੈ, ਝੂਠ ਦੇ ਸਿਰ ਤੇ ਹੈ।
ਠੀਕ ਹੈ ਜੀ,
ਹਾਂਜੀ,
ਇੱਥੇ 12ਵੀਂ ਪੌੜੀ ਦੀ ਸਮਾਪਤੀ ਹੈ ਜੀ, ਇਹ ਸਭ ਤੋਂ ਲੰਬੀ ਪੌੜੀ ਰਹੀ ਹੈ, 7 ਸ਼ਲੋਕ ਤਾਂ ਇੱਕ ਹੈਗੇ ਗੁਰੂ ਨਾਨਕ ਸਾਹਿਬ ਦੇ, ਉਸ ਤੋਂ ਪਹਿਲਾਂ ਵੀ 1 ਸ਼ਲੋਕ ਗੁਰੂ ਨਾਨਕ ਸਾਹਿਬ ਦਾ ਹੀ ਸੀਗਾ ਜੀ, 8 ਸ਼ਲੋਕ ਤੇ 1। ਠੀਕ ਹੈ ਜੀ, ਇੱਥੇ 12ਵੀਂ ਪੌੜੀ ਸਮਾਪਤੀ ਹੈ।